ਸੰਤ ਮਹੱਲਾ ਪੰਜਵਾਂ ਘਰ ਪਹਿਲਾ ਦੋ ਤੁਕੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹਿ ਏਕ ਵਾਰ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹਿ ਏਕ ਵਾਰ ਵਾਲਮੀਕੈ ਹੁਆ ਸਾਧ ਸੰਗ ਰੂੰ ਕੋ ਮਿਲਿਆ ਹਰਨ ਸੰਗ ਤੇਰਾ ਸੰਤਾਂ ਜਾਚੋ ਚਰਨ ਰੇਨ ਲੇ ਮਸਕ ਲਾਵੋ ਕਰ ਕਿਰਪਾ ਦੇਨ ਰਹਾਉ ਗਨ ਕਾ ਉਦਰੀ ਹਰ ਕਹਿ ਤੂਤ ਗਜਿੰਦਰ ਧਿਆਯੂ ਹਰ ਕੀਓ ਮੂਖ ਪ੍ਰਸਦਾਮੇ ਦਾਲਦ ਭੰਜ ਰੇ ਮਨ ਧੂਪੀ ਭਜ ਗੋਬਿੰਦ ਪਦਕ ਉਧਾਰਿਓ ਖੰ ਪ੍ਰਹਾਰ ਕਬਜਾ ਉਦਰੀ ਅੰਗੁਸ਼ਟ ਹਾਰ ਵਿਦਰ ਉਧਾਰਿਓ ਦਾਸ ਸਭਾਏ ਰੇ ਮਨ ਧੂਪੀ ਹਰ ਧਿਆਏ ਪ੍ਰਹਿਲਾਦ ਰੱਖੀ ਹਰ ਪੈਜ ਆਪ ਵਸਤ੍ਰ ਸ਼ੀਤ ਦ੍ਰੋਪਦੀ ਰੱਖੀ ਲਾਜ ਜਿਨ ਜਿਨ ਸੇਵਿਆ ਅੰਤਵਾਰ ਰੇ ਮਨ ਸੇਵ ਤੂੰ ਪਰਹਿ ਪਾਰ ਧਨ ਸੇਵਿਆ ਬਾਲ ਬੁੱਧ ਤਰਲੋਚਨ ਗੁਰ ਮਿਲ ਪਈ ਸਿੱਧ ਬੇਣੀ ਕਹੋ ਗੁਰ ਕਿਉ ਪ੍ਰਗਾਸ ਰੇ ਮਨ ਤੂੰ ਪੀ ਹੋਏ ਦਾਸ ਜੈ ਦੇਵ ਤਿਆਗਿਓ ਅਹਮੇਵ ਨਾਈ ਉਧਰੇ ਹੁਸੈਨ ਸੇਵ ਮਨ ਡੀਗ ਨਾ ਡੋਲੈ ਕਹੂੰ ਜਾਏ ਮਨ ਤੂੰ ਵੀ ਤਰਸ ਹੈ ਸਰਨ ਪਾਏ ਤੇ ਅਨੁਗ੍ਰਹ ਠਾਕਰ ਕੀਓ ਆਪ ਤੇ ਤੈ ਲੀਨੇ ਭਗਤ ਰਾਖ ਤਿਨ ਕਾ ਗੁਣ ਆਪ ਗੁਣ ਨਾ ਵਿਚਾਰਿਓ ਕੋਏ ਇਹ ਵਿਦ ਦੇਖ ਮਨ ਲੱਗਾ ਸੇਵ ਤਵੀਰ ਧਿਆਇਓ ਏਕ ਰੰਗ ਨਾਮ ਦੇਵ ਹਰ ਜੀਵ ਵਸੈ ਸੰਗ ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਰਵਿਦਾਸ ਧਿਆਏ ਪ੍ਰਭ ਅਨੂਪ ਗੁਰੂ ਨਾਨਕ ਦੇਵ ਗੋਬਿੰਦ ਰੂਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆਂ ਦੇ ਮਾਲਕ ਅਮ੍ਰਿਤ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਗੋਦ ਵਿੱਚ ਜੁੜ ਬੈਠੇ ਸਰਬੱਤ ਮਾਈ ਭਾਈ ਸਿੱਖ ਸੰਗਤਾਂ ਵਡਭਾਗੀਓ ਜੋ ਸੱਚੇ ਪਾਤਸ਼ਾਹ ਜੀ ਦੀ ਅਪਾਰ ਬਖਸ਼ ਰਹਿਮਤ ਹੋਈ ਹੈ ਚਾਰ ਪੈ ਰਾਤਰੀ ਸੁੱਖ ਨਿਰਪੀਤ ਹੋਈ ਚਾਰ ਪੈ ਦਿਨੇ ਆਇਆ ਗਰੀਬ ਨਿਵਾਸ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿਖੇ ਅੰਮ੍ਰਿਤ ਵੇਲੇ ਦੇ ਦੀਵਾਨ ਪ੍ਰਾਰੰਭ ਹੋਏ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਵਾਹਿਗੁਰੂ ਗੁਰੂ ਮੰਤਰ ਦਾ ਸਿਮਰਨ ਪੰਜਾਂ ਬਾਣੀਆਂ ਦੇ ਨਿਤ ਨੇਮ ਉਪਰੰਤ ਸ੍ਰੀ ਆਸਾ ਜੀ ਦੀ ਵਾਰ ਦਾ ਸ਼ਬਦ ਕੀਰਤਨ ਆਪ ਜੀ ਨੇ ਸਰਵਣ ਕੀਤਾ ਹੈ ਔਰ ਗੁਰਮੁਖ ਪਰਿਵਾਰ ਵੱਲੋਂ ਸਹਿਜ ਪਾਠ ਪ੍ਰਾਰੰਭ ਹੋਏ ਨੇ ਕੜੀ ਵਾਰ ਜੋ ਗੁਰੂ ਗ੍ਰੰਥ ਸਾਹਿਬ ਜੀ ਦੀ ਕਥਾ ਆਪ ਨੇਤਾ ਪ੍ਰਤੀ ਸਰਵਣ ਕਰਦੇ ਹੋ ਸਤਿਗੁਰਾਂ ਦੀ ਬਖਸ਼ਿਸ਼ ਦੁਆਰਾ ਬਸੰਤ ਰਾਗ ਦੇ ਅੰਦਰ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਕਥਾ ਅੱਜ ਆਰੰਭ ਹੋ ਰਹੀ ਹੈ ਅਸ਼ਟਪਦੀਆਂ ਦੇ ਰੂਪ ਵਿੱਚ ਸੱਚੇ ਪਾਤਸ਼ਾਹ ਜੀ ਬਾਣੀ ਉਚਾਰ ਕੇ ਆਪਾਂ ਨੂੰ ਉਪਦੇਸ਼ ਬਖਸ਼ ਰਹੇ ਨੇ ਗਰੀਬ ਨਿਵਾਸ ਸਤਿਗੁਰਾਂ ਨੇ ਮਹਾਨ ਬਖਸ਼ਿਸ਼ ਕੀਤੀ ਰਹਿਮਤ ਕੀਤੀ ਜੋ ਸਾਨੂੰ ਬਾਣੀ ਦੇ ਲੜ ਲਾਉਣਾ ਕੀਤਾ ਹੈ ਕਿਉਂਕਿ ਪਹਿਲੇ ਯੁੱਗਾਂ ਦਾ ਧਰਮ ਸੀ ਸੱਤ ਯੁੱਗ ਸੱਤ ਦੇਵਤਾ ਜਗੀ ਦੁਆਪਰ ਪੂਜਾ ਚਾਰ ਤੀਨੋ ਯੁੱਗ ਤੀਨੋ ਦਿੜੇ ਕਲ ਕੇਵਲ ਨਾਮ ਆਧਾਰ ਸੱਤ ਯੁੱਗ ਦੇ ਵਿੱਚ ਕੇਵਲ ਲੋਕ ਸੱਤ ਰੱਖਦੇ ਸੀ ਤ੍ਰੇਤੇ ਵਿੱਚ ਜੱਗ ਕਰਦੇ ਸੀ ਦੁਆਪਰ ਵਿੱਚ ਪੂਜਾ ਕਰਦੇ ਸੀ ਪਰ ਕਲਯੁੱਗ ਦੇ ਵਿੱਚ ਕੇਵਲ ਨਾਮ ਦਾ ਆਧਾਰ ਆਸਰਾ ਹੋਣੇ ਕਰਕੇ ਸਾਹਿਬਾਂ ਨੇ ਬਾਣੀ ਦਾ ਜਹਾਜ਼ ਰਚਿਆ ਹੈ ਆਓ ਗਰੀਬ ਨਿਵਾਸ ਦਾ ਸਤਿਗੁਰਾਂ ਦਾ ਪਾਵਨ ਉਪਦੇਸ਼ ਜੋ ਬਸੰਤ ਰਾਗ ਦੇ ਅੰਦਰ ਗੁਰੂ ਸਾਹਿਬ ਜੀ ਬਖਸ਼ ਰਹੇ ਨੇ ਉਹ ਸਰਵਣ ਕਰਨ ਵਾਸਤੇ ਚਿੱਤ ਬਿਰਤੀਆਂ ਨੂੰ ਇਕਾਗਰ ਕਰੀਏ ਅਤੇ ਹਾਜ਼ਰੀ ਲਵਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਬਸੰਤ ਮਹੱਲਾ ਪੰਜਵਾਂ ਕਰ ਪਹਿਲਾ ਦੋ ਤੁਕੀਆ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਸੰਤ ਰਾਗ ਦੇ ਅੰਦਰ ਪਹਿਲੇ ਕਰ ਸੁਰ ਤਾਲਵੇ ਸ਼ਬਦ ਉਚਾਰ ਰਹੇ ਨੇ ਅਤੇ ਦੋ ਤੁਕੀਆਂ ਇਹ ਜੋ ਸਤਿਗੁਰਾਂ ਨੇ ਸ਼ਬਦ ਉਚਾਰਿਆ ਹੈ ਇਹਦੀ ਇੱਕ ਇੱਕ ਪੌੜੀ ਜਿਹੜੀ ਹੈ ਉਹ ਦੋ ਦੋ ਤੁਕਾਂ ਦੀ ਸਤਿਗੁਰਾਂ ਨੇ ਉਚਾਰਨਾ ਹੈ। ਮੰਗਲ ਕਰਦੇ ਨੇ ਅਦੁੱਤੀ ਪ੍ਰਮਾਤਮਾ ਓਅੰਕਾਰ ਮੰਗਲ ਸਰੂਪ ਇੱਕ ਦਾ ਜਨਾਇਕ ਖੁਸ਼ੀਆਂ ਦਾ ਘਰ ਸਤ ਸੱਚਾ ਗੁਰ ਚੇਤਨ ਪ੍ਰਸਾਦ ਆਨੰਦ ਸਰੂਪ ਹੈ। ਇਤਨਾ ਕੁ ਮੰਗਲ ਕਰਕੇ ਉਪਦੇਸ਼ ਬਖਸ਼ ਰਹੇ ਹਨ। ਸੁਣ ਸਾਖੀ ਮਨ ਜਾਪ ਪਿਆਰ। ਗੁਰੂ ਅਰਜਨ ਦੇਵ ਪਾਤਸ਼ਾਹ ਜੀ ਕਹਿ ਰਹੇ ਨੇ ਹੇ ਗੁਰਸਿੱਖਾ ਹੇ ਪਿਆਰਿਆ ਸੁਣ ਸਾਖੀ ਮਨ ਜਪ ਪਿਆਰ। ਰੱਬ ਦੇ ਪਿਆਰਿਆਂ ਦੀ ਸਾਖੀ ਸੁਣ ਜਾਂ ਸਾਖੀ ਦਾ ਅਰਥ ਹੈ ਸ਼ਿਕਸ਼ਾ ਉਪਦੇਸ਼। ਤੂੰ ਗੁਰੂ ਦਾ ਉਪਦੇਸ਼ ਸੁਣ ਅਤੇ ਮਨ ਦੇ ਵਿੱਚ ਪਿਆਰ ਧਾਰਨ ਕਰਕੇ ਵਾਹਿਗੁਰੂ ਦਾ ਨਾਮ ਜਪ। ਬਸ ਜਿਨ੍ਹਾਂ ਨੇ ਮਨ ਵਿੱਚ ਪ੍ਰਭੂ ਦੇ ਪਿਆਰ ਨੂੰ ਧਾਰਨ ਕਰਕੇ ਪ੍ਰਭੂ ਨੂੰ ਜਪਿਆ ਹੈ ਉਹਨਾਂ ਦੀ ਸਾਖੀ ਸੁਣਨਾ ਕਰ, ਉਹਨਾਂ ਦੇ ਉਪਦੇਸ਼ ਨੂੰ ਸੁਣਨਾ ਕਰ, ਕਿਉਂਕਿ ਪਿਆਰ ਤੋਂ ਬਿਨਾਂ ਚਾਹੇ ਸਿੱਖਿਆ ਸਰਵਣ ਕਰੀਏ ਚਾਹੇ ਰੱਬ ਦੇ ਪਿਆਰਿਆਂ ਦੀਆਂ ਸਾਖੀਆਂ ਸੁਣੀਏ ਚਾਹੇ ਨਾਮ ਜਪੀਏ, ਜੇ ਪਿਆਰ ਨਹੀਂ ਤਾਂ ਉਹ ਸਿੱਖਿਆ ਵੀ ਮਨ ਵਿੱਚ ਨਹੀਂ ਵੱਸਦੀ ਔਰ ਨਾਮ ਜਪਿਆ ਵੀ ਥਾਂ ਨਹੀਂ ਪੈਂਦਾ। ਇਸ ਪਿਆਰ ਦੀ ਪ੍ਰਾਪਤੀ ਦੇ ਵਾਸਤੇ ਜਗਿਆਸੂ ਨੂੰ ਵੈਰਾਗ ਧਾਰਨ ਕਰਨਾ ਪੈਂਦਾ ਹੈ। ਉਹ ਵੈਰਾਗ ਕੈਸਾ ਹੈ? ਸਾਹਿਬਾਂ ਨੇ ਬਾਣੀ ਅੰਦਰ ਇਹ ਬਚਨ ਕਹੇ ਨੇ, ਬੂਝ ਵੈਰਾਗ ਕਰੇ ਜੇ ਕੋਏ, ਜਨਮ ਮਰਨ ਦੁੱਖ ਫੇਰ ਨਾ ਹੋਏ। ਜਿਹੜਾ ਇਸ ਗੱਲ ਨੂੰ ਬੁੱਝ ਲਵੇ ਕਿ ਵੈਰਾਗ ਕੀ ਹੈ, ਵੈਰਾਗ ਕਿਤਨਾ ਧਾਰਨਾ ਹੈ, ਉਹਦਾ ਜੰਮਣ ਮਰਨ ਸੋਗ ਸਾਰੇ ਖਤਮ ਹੋ ਜਾਂਦੇ ਨੇ। ਵੈਰਾਗ ਦੀ ਇੱਕ ਐਸੀ ਅਵਸਥਾ ਹੈ, ਫਰੀਦ ਸਾਹਿਬ ਜੀ ਨੇ ਜੋ ਬਾਣੀ ਅੰਦਰ ਸਲੋਕ ਉਚਾਰੇ ਨੇ ਉਹਨਾਂ ਸਲੋਕਾਂ ਦੇ ਅੰਦਰ ਇੱਕ ਫਰੀਦ ਸਾਹਿਬ ਜੀ ਦਾ ਸਲੋਕ ਹੈ, ਉਹਦੇ ਵਿੱਚ ਉਹਨਾਂ ਨੇ ਦੱਸਿਆ ਹੈ ਕਿ ਹੰਸ ਮਾਨ ਸਰੋਵਰ 'ਤੇ ਵੱਸਦੇ ਸੀ, ਮਾਨ ਸਰੋਵਰ ਤੋਂ ਉਡਾਰੀ ਮਾਰੀ ਔਰ ਇਸ ਧਰਤੀ 'ਤੇ ਆ ਗਏ, ਤ੍ਰੇਹ ਲੱਗੀ, ਪਾਣੀ ਦੀ ਇੱਛਾ ਜਾਗੀ, ਪਾਣੀ ਟੋਲਦਿਆਂ ਟੋਲਦਿਆਂ ਇੱਕ ਛੱਪੜੀ ਕੋਲ ਚਲੇ ਗਏ ਜਿਹਦਾ ਪਾਣੀ ਬੜਾ ਬੇਸਵਾਦਾ ਸੀ, ਬੜਾ ਬਕਬਕਾ ਸੀ, ਸਾਰਾ ਪਾਣੀ ਸੀ। ਜਿਸ ਵੇਲੇ ਜਾ ਕੇ ਛੱਪੜੀ ਦੇ ਕੰਢੇ 'ਤੇ ਬੈਠ ਕੇ ਉਹਦੇ ਵਿੱਚ ਚੁੰਝ ਮਾਰੀ, ਪਾਣੀ ਦੀ ਚੁੰਝ ਭਰੀ ਤੇ ਬੇਸਵਾਦਾ ਲੱਗਾ ਤੇ ਖਾਰਾ ਬਕਬਕਾ ਪਾਣੀ ਰਸਨਾ ਨੂੰ ਲੱਗਦਿਆਂ ਆਪਣੇ ਮਾਨ ਸਰੋਵਰ ਦੀ ਯਾਦ ਆ ਗਈ, ਆਪਣੇ ਖੰਭਾਂ ਨੂੰ ਫੈਲਾਉਂਦਿਆਂ ਹੋਇਆਂ ਉਡਾਰੀ ਭਰਨ ਦੀ ਤਿਆਰੀ ਕਰ ਲਈ। ਬਸ ਇਹ ਉਡਾਰੀ ਮਾਰਨੀ ਹੀ ਵੈਰਾਗ ਹੈ। ਜਦੋਂ ਕੋਈ ਸੱਤ ਆਤਮਾ ਪਰਮ ਤੱਤ ਦਾ ਨਿਸ਼ਚਾ ਕਰ ਲੈਂਦੀ ਹੈ ਉਸ ਵੇਲੇ ਉਹਨੂੰ ਦੁਨੀਆ ਦੇ ਸਵਾਦ ਬਕਬਕੇ ਲੱਗਣ ਲੱਗ ਪੈਂਦੇ ਨੇ, ਉਹ ਪਦਾਰਥਾਂ ਦੇ ਸਵਾਦ ਵਿੱਚ ਨਹੀਂ ਖੁੱਭਦਾ, ਉਹਨੂੰ ਬੇਸਵਾਦੇ ਲੱਗਦੇ ਨੇ। ਔਰ ਉਸਨੂੰ ਆਪਣੇ ਸੱਚਖੰਡ ਮਾਨ ਸਰੋਵਰ ਦੀ ਯਾਦ ਆਉਂਦੀ ਹੈ। ਬਸ ਸੱਚਖੰਡ ਮਾਨ ਸਰੋਵਰ ਦੀ ਯਾਦ ਆਉਣੀ ਕਿ ਮੇਰਾ ਉਹ ਵਾਸਾ ਹੈ, ਮੈਂ ਉੱਥੇ ਜਾ ਕੇ ਰਹਿਣਾ ਹੈ, ਇਹੋ ਵੈਰਾਗ ਦੀ ਉਡਾਰੀ ਹੈ। ਕੋਈ ਮਹਾਂਪੁਰਖ ਸੀ, ਸੱਤ ਬੇਤੇ ਸੀ, ਉਹਨਾਂ ਨੂੰ ਬਾਦਸ਼ਾਹ ਨੇ ਆਪਣੇ ਮਹਿਲਾਂ ਵਿੱਚ ਲੈ ਆਂਦਾ ਔਰ ਲਿਆ ਕਰਕੇ ਬਿਠਾਇਆ। ਜਦੋਂ ਮਹਾਂਪੁਰਖ ਬੈਠ ਗਏ ਤਾਂ ਉਸ ਵੇਲੇ ਮਹਾਂਪੁਰਖ ਜਾਣਦੇ ਸੀ ਕਿ ਇਹ ਰਾਜਾ ਜਗਿਆਸੂ ਨਹੀਂ। ਇਹਨੇ ਜਿਸ ਤਰ੍ਹਾਂ ਘੋੜੇ ਤੇ ਹਾਥੀ ਖਰੀਦ ਕੇ ਆਪਣੇ ਤਬੇਲੇ ਵਿੱਚ ਰੱਖੇ ਨੇ, ਫੌਜਾਂ ਰੱਖੀਆਂ ਨੇ, ਇਹ ਮੈਨੂੰ ਵੀ ਮਾਇਆ ਨਾਲ ਖਰੀਦਣਾ ਚਾਹੁੰਦਾ। ਕਿਉਂਕਿ ਮਾਇਆਧਾਰੀ ਬੰਦਾ ਹਰ ਇੱਕ ਚੀਜ਼ ਨੂੰ ਮਾਇਆ ਨਾਲ ਜੋਖਦਾ ਹੈ, ਗੁਰੂ ਨੂੰ ਵੀ ਮਾਇਆ ਨਾਲ ਜੋਖਦਾ ਹੈ, ਉਹ ਰੱਬ ਦੇ ਪਿਆਰਿਆਂ ਨੂੰ ਵੀ ਮਾਇਆ ਨਾਲ ਜੋਖਦਾ ਹੈ। ਇਸ ਦੀ ਵੀ ਇਹ ਹਾਲਤ ਸੀ। ਮਹਾਂਪੁਰਖਾਂ ਸੋਚਿਆ ਵੀ ਜੇ ਇਹਦੇ ਆਖੇ ਲੱਗ ਕੇ ਮੈਂ ਇਸੇ ਤਰ੍ਹਾਂ ਕਰਾਂ ਤੇ ਫਿਰ ਹਾਥੀ ਘੋੜਿਆਂ ਤੇ ਮੇਰੇ ਵਿੱਚ ਕੋਈ ਫਰਕ ਨਹੀਂ ਰਹਿ ਜਾਵੇ। ਉਹ ਮਹਾਂਪੁਰਖ ਜਾਣਦੇ ਸੀ ਰਾਜਾ ਵਿਕਾਰੀ ਹੈ, ਪਰ ਰਾਜਾ ਕਹਿ ਰਿਹਾ ਸੀ ਮਹਾਂਪੁਰਖੋ ਜੋ ਲੈਣਾ ਲਓ, ਜੋ ਛਕਣਾ ਛਕੋ, ਪਰ ਮੰਤਰ ਜਪੋ, ਜਾਪ ਕਰੋ, ਮੇਰਾ ਰਾਜ ਕਾਇਮ ਰਵੇ ਤੇ ਰਾਜ ਮੇਰਾ ਵਧੇ। ਉਸ ਵੇਲੇ ਮਹਾਂਪੁਰਖਾਂ ਨੇ ਆਖਿਆ ਬਾਦਸ਼ਾਹ ਮੈਂ ਤੇਰੇ ਮਹਿਲ ਵਿੱਚ ਨਹੀਂ ਰਹਿ ਸਕਦਾ। ਉਹਨਾਂ ਆਖਿਆ ਕਿਉਂ? ਇਹਦੇ ਵਿੱਚ ਬੜੀ ਬਦਬੂ ਹੈ, ਮੈਂ ਨਹੀਂ ਰਹਿ ਸਕਦਾ, ਬੋ ਬੜੀ ਆਉਂਦੀ। ਰਾਜੇ ਨੇ ਆਖਿਆ ਮੈਂ ਤਾਂ ਇੱਥੇ ਸੈਂਟ ਛਿਣਕੇ ਨੇ ਚੰਦਨ ਦਾ ਲੇਪ ਕੀਤਾ ਹੈ, ਮੈਨੂੰ ਬੋ ਨਹੀਂ ਆਉਂਦੀ, ਤੁਹਾਨੂੰ ਬਿਓ ਬੋ ਕਿਉਂ ਆਉਂਦੀ ਹੈ? ਮਹਾਂਪੁਰਖਾਂ ਨੇ ਬਾਹੋਂ ਪਕੜਿਆ ਤੇ ਉੱਥੇ ਲੈ ਗਏ ਜਿੱਥੇ ਚੰਡਾਲ ਪਸ਼ੂਆਂ ਦਾ ਚੰਮ ਲਾ ਰਹੇ ਸੀ, ਹੱਲ ਲਾ ਰਹੇ ਸੀ। ਰਾਜਾ ਕਹਿਣ ਲੱਗਾ ਜੀ ਬੜੀ ਬਦਬੂ ਆਉਂਦੀ ਹੈ, ਚਲੋ ਚੱਲੀਏ। ਮਹਾਂਪੁਰਖ ਕਹਿੰਦੇ ਕਿ ਆ ਜਿਹੜੇ ਚੰਮ ਲਾ ਰਹੇ ਨੇ ਇਹਨਾਂ ਨੂੰ ਬਦਬੂ ਕਿਉਂ ਨਹੀਂ ਆਉਂਦੀ? ਰਾਜਾ ਕਹਿਣ ਲੱਗਾ ਜੀ ਇਹ ਆਦੀ ਹੋ ਗਏ ਨੇ, ਇਹਨਾਂ ਦਾ ਸੁਭਾਅ ਬਣ ਗਿਆ ਇੱਥੇ ਰਹਿਣ ਕਰਕੇ, ਇਹਨਾਂ ਨੂੰ ਤਾਂ ਬਦਬੂ ਨਹੀਂ ਆਉਂਦੀ। ਮਹਾਂਪੁਰਖ ਕਹਿਣ ਲੱਗੇ ਤੂੰ ਵੀ ਮਹਿਲਾਂ ਵਿੱਚ ਵਿਕਾਰਾਂ ਨੂੰ ਭੋਗਦਾ, ਵਿਕਾਰਾਂ ਦਾ ਆਦੀ ਹੋ ਗਿਆ, ਤੈਨੂੰ ਮਹਿਲਾਂ ਵਿੱਚੋਂ ਬੋ ਨਹੀਂ ਆਉਂਦੀ, ਪਰ ਮੈਨੂੰ ਬਦਬੂ ਆਉਂਦੀ ਹੈ, ਕਿਉਂਕਿ ਤੂੰ ਵਿਕਾਰਾਂ ਦਾ ਜੀਵਨ ਤੇਰਾ ਭਰਿਆ ਪਿਆ। ਬਸ ਇਹੋ ਸੱਚਾ ਵੈਰਾਗ ਹੈ। ਮੈਂ ਵੀ ਸੁਣਿਆ ਕੋਈ ਮਾਤਾ ਸੀ ਬਿਰਧ ਔਰ ਫਕੀਰਨੀ ਸੀ, ਰੱਬ ਦਾ ਭਜਨ ਬੰਦਗੀ ਸਿਮਰਨ ਕਰਨ ਵਾਲੀ ਸੀ, ਇੱਕ ਦਿਨ ਉਹ ਰੋ ਰਹੀ ਹੈ। ਕਾਫੀ ਲੋਕ ਇਕੱਠੇ ਹੋ ਕੇ ਗਏ, ਕਹਿਣ ਲੱਗੇ ਮਾਤਾ ਤੇਰੀ ਧੀ ਨਹੀਂ, ਤੇਰਾ ਪੁੱਤ ਨਹੀਂ, ਤੂੰ ਕਿਸ ਵਾਸਤੇ ਰੋਨੀ ਹੈ, ਤੂੰ ਕਿਹਨੂੰ ਰੋ ਰਹੀ ਹੈ? ਉਹਨੇ ਬੜੀ ਸੁੰਦਰ ਗੱਲ ਆਖੀ, ਕਹਿਣ ਲੱਗੀ ਭਲੇ ਮਾਨਸੋ, ਤੁਸੀਂ ਮੈਨੂੰ ਪੁੱਛਦੇ ਹੋ ਤੇਰਾ ਧੀ ਨਹੀਂ, ਤੇਰਾ ਪੁੱਤ ਨਹੀਂ, ਤੂੰ ਕਿਸ ਨੂੰ ਰੋ ਰਹੀ ਹੈ? ਪਰ ਮੈਂ ਤੁਹਾਨੂੰ ਦੱਸ ਦਿਆਂ, ਜੇ ਰੋਣਾ ਹੀ ਹੈ ਤੇ ਹੰਝੂਆਂ ਦੀ ਅੱਥਰੂਆਂ ਦੀ ਬੇਅਦਬੀ ਨਾ ਕਰੋ, ਸੰਸਾਰ ਵਾਸਤੇ ਨਾ ਰੋਵੋ, ਕਰਤਾਰ ਵਾਸਤੇ ਰੋਵੋ, ਕਰਤਾਰ ਦੀ ਯਾਦ ਵਾਸਤੇ ਰੋਵੋ, ਉਹਦੇ ਬਿਰਹੋਂ ਵਿਰਾਗ ਵਿੱਚ ਰੋਵੋ। ਸੰਸਾਰ ਤੇ ਇੱਕ ਤਮਾਸ਼ਾ ਹੈ, ਤਮਾਸ਼ਾ ਵੇਖੋ, ਹੱਸੋ, ਖੇਡੋ, ਰੋਣ ਦੀ ਲੋੜ ਨਹੀਂ। ਰੋਣਾ ਇਸ ਗੱਲ ਵਾਸਤੇ ਰੋਵੋ ਕਿ ਮੇਰੀ ਜ਼ਿੰਦਗੀ ਲੰਘ ਚੱਲੀ ਹੈ, ਜਿਹੜੇ ਕੰਮ ਆਇਆ ਸਾ ਮੈਨੂੰ ਪਰਮਾਤਮਾ ਨਹੀਂ ਮਿਲਿਆ। ਬਸ ਇਹ ਵੈਰਾਗ ਹੈ। ਕਦੇ ਗਰੀਬ ਨਿਵਾਸ ਸਤਿਗੁਰੂ ਜੀ ਬਾਣੀ ਅੰਦਰ ਕਥਨ ਕਰਦੇ ਨੇ ਕਿ ਗੁਰਮੁਖਾਂ ਦੇ ਮਨ ਦੇ ਵਿੱਚ ਵੈਰਾਗ ਪੈਦਾ ਹੁੰਦਾ ਹੈ ਤੇ ਮਨ ਵਿੱਚ ਚਾਅ ਪੈਦਾ ਹੋ ਜਾਂਦਾ। ਬਾਈ ਦਾ ਵੀ ਗ੍ਰੰਥਾਂ ਵਿੱਚ ਲਿਖਿਆ ਤੇ ਭਰਥਰੀ ਦਾ ਵਿਰਾਗ ਵੀ ਲਿਖਿਆ ਹੈ, ਪਰ ਗੁਰਮਤ ਦਾ ਵਿਰਾਗ ਵੱਖਰਾ ਵਿਰਾਗ ਹੈ। ਭਰਥਰੀ ਨੂੰ ਵੀ ਵਿਰਾਗ ਹੋ ਗਿਆ ਸੀ ਆਪਣੀ ਵੱਧ ਚੱਲਣ ਰਾਣੀ ਵੇਖ ਕੇ। ਉਹਨੇ ਇੱਕ ਗ੍ਰੰਥ ਲਿਖਿਆ ਵਿਰਾਗ ਸ਼ਤਕ, ਉਹਦੇ ਵਿੱਚ ਆਪਣੀ ਖੋਲ ਕੇ ਉਹਨੇ ਗੱਲ ਲਿਖੀ ਹੈ। ਵੈਸੇ ਆਪਣੇ ਘਰ ਦੀ ਗੱਲ ਕੋਈ ਨਹੀਂ ਦੱਸਦਾ, ਛਪਾ ਕੇ ਰੱਖਦੇ ਨੇ, ਪਰ ਉਹਨੇ ਖੋਲ ਕੇ ਸਾਹਮਣੇ ਰੱਖੀ ਹੈ ਕਿ ਮੇਰੇ ਘਰ ਆ ਹੋਇਆ। ਉਹਨੇ ਲਿਖਿਆ ਹੈ ਕਿ ਮੈਂ ਆਪਣੀ ਪਿੰਗਲਾ ਨਾਮੇ ਰਾਣੀ ਨਾਲ ਅਥਾਹ ਪਿਆਰ ਕਰਦਾ ਸਾਂ। ਉਹਦੀ ਕਹਾਣੀ ਇਸ ਤਰ੍ਹਾਂ ਲਿਖੀ ਹੈ ਕਿ ਇੱਕ ਸੋਮਨਾਥ ਬਾਹਮਣ ਹੋਇਆ ਪੰਡਿਤ, ਉਹਨੇ ਦੇਵਤੇ ਦੀ ਆਰਾਧਨਾ ਕੀਤੀ ਤੇ ਦੇਵਤੇ ਨੇ ਪ੍ਰਸੰਨ ਹੋ ਕੇ ਇੱਕ ਫਲ ਦਿੱਤਾ। ਪੰਡਿਤ ਨੇ ਆਖਿਆ ਇਹ ਫਲ ਮੈਂ ਕੀ ਕਰਨਾ ਹੈ, ਇਤਨੀ ਬੰਦਗੀ ਕੀਤੀ ਇੱਕ ਫਲ ਦੇ ਰਹੇ ਹੋ। ਉਹਨੇ ਆਖਿਆ ਪੰਡਿਤ ਜੀ ਆਮ ਫਲ ਨਹੀਂ, ਇਹ ਫਲ ਉਹ ਹੈ ਜਿਹੜਾ ਖਾ ਲਵੇਗਾ ਉਹ ਬੁੱਢਾ ਨਹੀਂ ਹੋਵੇਗਾ ਜਵਾਨ ਰਵੇਗਾ। ਪੰਡਿਤ ਨੇ ਉਹ ਫਲ ਲੈ ਲਿਆ ਤੇ ਉਹਦੇ ਪੈਸੇ ਵੱਟਣੇ ਚਾਹੇ, ਭਰਥਰੀ ਦੇ ਅੱਗੇ ਲਿਆ ਕੇ ਰਾਜੇ ਦੇ ਰੱਖ ਦਿੱਤਾ। ਰਾਜੇ ਨੇ ਖੁੱਲੀ ਮਾਇਆ ਦੇ ਦਿੱਤੀ ਤੇ ਰਾਜਾ ਰਾਣੀ ਨਾਲ ਪਿਆਰ ਕਰਦਾ ਸੀ, ਅਥਾਹ ਉਹਨੇ ਰਾਣੀ ਨੂੰ ਦੇ ਦਿੱਤਾ ਕਿ ਲੈ ਤੂੰ ਫਲ ਖਾ। ਰਾਜਾ ਸੋਚਦਾ ਸੀ ਮੈਂ ਬਿਰਧ ਹੋਵਾਂਗਾ, ਬੁੱਢਾ ਹੋਵਾਂਗਾ, ਪਰ ਆਪਣੇ ਆਲੇ ਦੁਆਲੇ ਜਵਾਨੀ ਦਾ ਮਾਹੌਲ ਬਣਾ ਕੇ ਰੱਖਾਂ, ਰਾਣੀ ਜਵਾਨ ਹੋਵੇ, ਅਹਿਲਕਾਰ ਤਕੜੇ ਹੋਣ, ਫੌਜਾਂ ਚੰਗੀਆਂ ਹੋਣ, ਜਵਾਨੀ ਦਾ ਮਾਹੌਲ ਬਣਾ ਕੇ ਰੱਖਾਂ। ਵੈਸੇ ਜਵਾਨੀ ਰਹਿੰਦੀ ਕਿੰਨਾ ਕੁ ਚਿਰ ਹੈ, ਕਿਸੇ ਕਵੀ ਨੇ ਆਖਿਆ ਝਪਕੀ ਜਰਾ ਆਂਖ ਜਵਾਨੀ ਗੁਜ਼ਰ ਗਈ, ਬਦਲੀਓ ਕੀ ਛਾਓ ਸੀ ਇੱਧਰ ਆਈ ਉੱਧਰ ਗਈ, ਰਹਿਤੀ ਨਹੀਂ ਬਹਾਰੇ ਜਵਾਨੀ ਤਮਾਮ ਉਮਰ, ਮਾਨਿੰਦੇ ਗੁੱਲ ਬੂਏ ਇੱਧਰ ਆਈ ਉੱਧਰ। ਬੱਦਲ ਦੀ ਛਾਂ ਦੀ ਤਰ੍ਹਾਂ ਜਵਾਨੀ ਆਉਂਦੀ ਤੇ ਜਾਂਦੀ, ਫੁੱਲਾਂ ਵਿੱਚ ਬਾਸ਼ਨਾ ਕਿੰਨਾ ਕੁ ਚਿਰ ਹੈ, ਸਰੀਰ ਵਿੱਚ ਜਵਾਨੀ ਕਿੰਨਾ ਕੁ ਚਿਰ ਹੈ, ਇਹ ਥੋੜ੍ਹਾ ਚਿਰ। ਕਹਿੰਦੇ ਨੇ ਰਾਣੀ ਨੇ ਫਲ ਤਾਂ ਲੈ ਲਿਆ, ਪਰ ਰਾਣੀ ਅੱਗੇ ਮੁਹਾਵਤ ਨਾਲ ਪਿਆਰ ਕਰਦੀ ਸੀ, ਉਹਨੇ ਮੁਹਾਵਤ ਨੂੰ ਦੇ ਦਿੱਤਾ। ਮੁਹਾਵਤ ਵੇਸਵਾ ਨਾਲ ਪਿਆਰ ਕਰਦਾ ਸੀ, ਉਹਨੇ ਵੇਸਵਾ ਨੂੰ ਦੇ ਦਿੱਤਾ। ਵੇਸਵਾ ਨੇ ਸੋਚਿਆ ਫਲ ਖਾ ਕੇ ਜਵਾਨ ਹੋ ਕੇ ਵੀ ਮਾਇਆ ਹੀ ਕਮਾਉਣੀ ਹੈ ਨਾ, ਤੇ ਮੈਂ ਇਹਦੇ ਪੈਸੇ ਕੋਣਾ ਵੱਟ ਲਾ। ਉਹਨੇ ਫਿਰ ਰਾਜੇ ਅੱਗੇ ਲਿਆ ਕੇ ਰੱਖ ਦਿੱਤਾ। ਰਾਜਾ ਹੈਰਾਨ ਹੋ ਗਿਆ, ਹੱਦ ਹੋ ਗਈ ਹੈ, ਪੁੱਛਿਆ ਤੈਨੂੰ ਫਲ ਕਿੱਥੋਂ ਮਿਲਿਆ। ਉਹਨੇ ਕਿਹਾ ਮੈਨੂੰ ਮੁਹਾਵਤ ਨੇ ਦਿੱਤਾ ਹੈ। ਮੁਹਾਵਤ ਨੂੰ ਸੱਦਿਆ ਤੂੰ ਫਲ ਕਿੱਥੋਂ ਲਿਆ, ਉਹਨੇ ਕਿਹਾ ਮੈਨੂੰ ਰਾਣੀ ਨੇ ਦਿੱਤਾ। ਬਸ ਵਿਰਾਗ ਹੋ ਗਿਆ। ਉਹਨੇ ਫਿਰ ਪੰਕਤੀਆਂ ਲਿਖੀਆਂ ਵਿਰਾਗ ਸ਼ਤਕ ਦੇ ਵਿੱਚ, ਜਿਨ ਕੋ ਨਿਤ ਜਿਨ ਕੋ ਚਿੱਤ ਮੈਂ, ਜਿਨ ਕੋ ਨਿਤ ਚਿੱਤ ਮੈਂ ਚਿਤਵਾਉ, ਤਿਨ ਕੀ ਰਤ ਮੋਹ ਤਨ ਮਾਹੇ ਰੱਤੀ ਨਾ। ਜਿਸ ਰਾਣੀ ਦਾ ਮੈਂ ਸਿਮਰਨ ਕਰਦਾ ਸਾਂ, ਪਿਆਰ ਕਰਦਾ ਸਾਂ, ਉਹ ਰੱਤੀ ਭਰ ਵੀ ਮੇਰੇ ਨਾਲ ਪਿਆਰ ਨਹੀਂ ਕਰਦਾ। ਉਹ ਔਰ ਪਮਾਨ ਕੇ ਸੰਗ ਰੱਤੀ ਪੁਨਤਾ ਗਨ ਮਨ ਕੈ ਗਣਕਾ ਗ੍ਰਹਿ ਕੀਨਾ। ਉਹ ਹੋਰ ਪੁਰਖ ਨਾਲ ਪਿਆਰ ਕਰਦੀ ਹੈ ਤੇ ਉਹਦੇ ਸਰੀਰ ਮਨ ਘਰ ਦੇ ਅੰਦਰ ਗਣਕਾ ਨੇ ਵਾਸ ਕੀਤਾ। ਤ੍ਰਿਗ ਹੈ ਕੰਦਰ ਪ੍ਰੈ ਤ੍ਰਿਗ ਹੈ ਗਣਕਾ, ਹਰ ਮੋਹੇ ਧਿਕਾਰ ਜੋ ਮਾਰ ਅਧੀਨਾ। ਕਹਿੰਦੇ ਉਸ ਇਸਤਰੀ ਨੂੰ ਵੀ ਲਾਣਤ ਹੈ, ਕਾਮ ਨੂੰ ਲਾਣਤ ਹੈ ਤੇ ਮੈਨੂੰ ਵੀ ਲਾਣਤ ਹੈ ਜਿਹਨੇ ਇੰਨਾ ਅਤਬਾਰ ਕਰ ਲਿਆ। ਕਿਉਂ ਰੀਤ ਸਮੂਹ ਕੀ ਪ੍ਰੀਤ ਦਜੀ, ਅਬ ਹੋਏ ਜੁਗੀਸ਼ਰ ਈਸ਼ਰ ਚੀਨਾ। ਇਹ ਖੋਟੀ ਰੀਤੀ ਛੱਡ ਕੇ ਈਸ਼ਵਰ ਵਾਲੇ ਪਾਸੇ ਲਾ ਕੇ ਰੱਬ ਨੂੰ ਜਾਣਿਆ। ਤੇ ਜਦੋਂ ਜੰਗਲਾਂ ਨੂੰ ਤੁਰਿਆ ਜਾਂਦਾ ਨਾ, ਕਿਸੇ ਨੇ ਪਾਨ ਖਾ ਕੇ ਥੁੱਕਿਆ ਸੀ ਤੇ ਚੰਦਰਮਾ ਦੀ ਚਾਨਣੀ ਦੇ ਨਾਲ ਐ ਜਾਪਿਆ ਵੀ ਲਾਲ ਪਿਆ ਹੁੰਦਾ ਚਮਕਿਆ, ਉਹ ਚ ਹੱਥ ਮਾਰ ਬੈਠਾ ਤੇ ਤੀਕ ਨਾਲ ਹੱਥ ਲਿਬੜ ਗਏ। ਆਪਣੇ ਮਨ ਨੂੰ ਆਖਿਆ ਮਨਾ ਲਾਣਤੀਆ, ਪਲੰਗ ਰਤਨ ਜੜਤ ਪਲੰਗ ਤਜੇ, ਅਰ ਸਖੀਅਨ ਕੇ ਸਾਜ ਰੇ ਮਨ ਧੋਖੇ ਲਾਲ ਕੇ ਦਿਓ ਪੀਕ ਮੈਂ ਆਥ ਪਲੰਗ ਛੱਡ ਆਇਆ ਰਤਨ ਜੜਤ ਰਾਣੀਆਂ ਛੱਡ ਆਇਆ ਖਜ਼ਾਨੇ ਛੱਡ ਆਇਆ ਉਸ ਲਾਲ ਦੇ ਭੁਲੇਖੇ ਥੁੱਕ ਵਿੱਚ ਹੱਥ ਮਾਰੇ ਆਏ ਬੰਦਗੀ ਕਰਦਾ ਰਿਹਾ ਕਰਦਾ ਰਿਹਾ ਫਿਰ ਯਾਦ ਆ ਗਈ ਮੁੜ ਲੱਗਾ ਤੇ ਮੁਜਰਾ ਹੋ ਰਿਹਾ ਸੀ ਤੇ ਮੁਜਰੇ ਦੇ ਵਿੱਚ ਜਿਹੜਾ ਢੋਲਕੀ ਜੋੜੀ ਵਜਾ ਰਿਹਾ ਉਹ ਤਾਲ ਪੁੱਠਾ ਵਜਾ ਰਿਹਾ ਸੀ ਕਿਉਂਕਿ ਜਿਹੜੇ ਗਵਈਏ ਨੇ ਨਾ ਜੋੜੀ ਵਾਲੇ ਦੇ ਮਗਰ ਚੱਲਣਾ ਹੁੰਦਾ ਜੇ ਜੋੜੀ ਵਾਲਾ ਚਾਹਵੇ ਤੇ ਕੀਰਤਨ ਨਹੀਂ ਕਰਨ ਦੇ ਸਕਦਾ ਜਾਂ ਲੈ ਤੇਜ ਕਰੇਗਾ ਜਾਂ ਸਹਿਜੇ ਕਰੇਗਾ ਜਾਂ ਹੋਰ ਤਾਲ ਵਜਾਵੇਗਾ ਗਾਉਣ ਵਾਲੇ ਨੇ ਗਾਉਂਦਿਆਂ ਨੂੰ ਸਮਝਾ ਦਿੱਤਾ ਤੇ ਭਰਥਰੀ ਸੁਣ ਰਿਹਾ ਸੀ ਉਹਨੇ ਕਿਹਾ ਬਹੁ ਬੀਤੀ ਥੋੜੀ ਰਹੀ ਰਹਿੰਦੀ ਭੀ ਫੁੜ ਜਾਏ ਗਾਇਕ ਕਹੇ ਵਾਇਕਾ ਤਾਲ ਮੈਂ ਭੰਗ ਨਾ ਪਾਏ ਬਹੁਤੀ ਰਾਤ ਤਾਂ ਲੰਘ ਲਈ ਹੈ ਥੋੜੀ ਰਹਿ ਗਈ ਹੈ ਹੁਣ ਤੂੰ ਤਾਲ ਵਿੱਚ ਭੰਗ ਵਿਘਨ ਨਾ ਪਾ ਭਰਥਰੀ ਨੇ ਆਪਣੇ ਮਨ ਤੇ ਲਾ ਲਿਆ ਕਿ ਬਹੁ ਬੀਤੀ ਭਰਥਰੀ ਬਹੁਤੀ ਤਾਂ ਲੰਘ ਗਈ ਹੈ ਥੋੜੀ ਉਮਰ ਰਹਿ ਗਈ ਹੈ ਤੇ ਆਪਣੇ ਮਨ ਨੂੰ ਸਮਝਾਇਆ ਵੀ ਇਸ ਤਾਲ ਦੇ ਵਿੱਚ ਭਾਂਗਣਾ ਪਾ ਹੁਣ ਰੱਬ ਰੱਬ ਕਰੀ ਜਾਂ ਤਕੜਾ ਹੋ ਨੌ ਪ੍ਰਕਾਰ ਦਾ ਵਿਰਾਗ ਗ੍ਰੰਥਕਾਰ ਕਥਨ ਕਰਦੇ ਨੇ ਇੱਕ ਕਾਰਨ ਵਿਰਾਗ ਜਿਸ ਤਰ੍ਹਾਂ ਰਾਣੀ ਦੇ ਵੱਧ ਚੱਲਣ ਕਰਕੇ ਭਰਥਰੀ ਨੂੰ ਹੋ ਗਿਆ ਮੰਦ ਵਿਰਾਗ ਕਾਰਨ ਵਿਰਾਗ ਇੰਦਰੇ ਵਿਰਾਗ ਜਤ ਇੰਦਰੇ ਵਿਰਾਗ ਮਨ ਕਸੀ ਮਨ ਵਸੀਕਰਨ ਵਿਰਾਗ ਗਧਾ ਵਿਰਾਗ ਘੋੜਾ ਵਿਰਾਗ ਸ਼ੇਰ ਵਿਰਾਗ ਇਹ ਬਹੁਤ ਤਰ੍ਹਾਂ ਦਾ ਵਿਰਾਗ ਗਧਾ ਵਿਰਾਗ ਕੀ ਹੈ ਘਬਿਆਰ ਖੋਤੇ ਨੂੰ ਛੱਡ ਦਿੰਦਾ ਜਦੋਂ ਰੂੜੀਆਂ ਤੋਂ ਘੇਰ ਕੇ ਲਿਆ ਫਿਰ ਘਰ ਨੂੰ ਆ ਜਾਂਦਾ ਤੇ ਪਹਿਲਾਂ ਘਰ ਛੱਡ ਜਾਣਾ ਫਿਰ ਸੰਬੰਧੀਆਂ ਆਖਣਾ ਘਰ ਆ ਜਾ ਤੇਰਾ ਬਾਲ ਬੱਚਾ ਪਰਿਵਾਰ ਫਿਰ ਮੁੜ ਆਉਣਾ ਘੋੜਾ ਵਿਰਾਗ ਕੀ ਹੈ ਘੋੜੇ ਨੂੰ ਛੱਡ ਦੇਣਾ ਘੋੜਾ ਫਿਰ ਤੁਰ ਕੇ ਆਪੇ ਆ ਜਾਂਦਾ ਇਸੇ ਤਰ੍ਹਾਂ ਚਲੇ ਜਾਣਾ ਫਿਰ ਤੁਰ ਕੇ ਘਰ ਆ ਜਾਣਾ ਸ਼ੇਰ ਵਿਰਾਗ ਸ਼ੇਰ ਪਿੰਜਰੇ ਚੋਂ ਇੱਕ ਵਾਰ ਨਿਕਲ ਜਾਵੇ ਫਿਰ ਪਿੰਜਰੇ ਵਿੱਚ ਨਹੀਂ ਪੈਂਦਾ ਇਹਨਾਂ ਸਾਰੇ ਵਿਰਾਗਾਂ ਵਿੱਚੋਂ ਪੂਰਨ ਵਿਰਾਗ ਮੰਨਿਆ ਗ੍ਰੰਥਕਾਰਾਂ ਨੇ ਜੋ ਬ੍ਰਹਮ ਲੋਕ ਲੋ ਮਾਤ ਸੰਗ ਕਾਗ ਬਿਸ਼ਟ ਸਮ ਤਿਆਗ ਬ੍ਰਹਮਾ ਦੇ ਲੋਕ ਤੋਂ ਲੈ ਕੇ ਮਾਤ ਲੋਕ ਤੱਕ ਸਾਰੇ ਵਿਸ਼ਿਆਂ ਨੂੰ ਕਾਂ ਦੇ ਵਿਸ਼ਟਾ ਦੇ ਸਮਾਨ ਸਮਝਣਾ ਪਰ ਗੁਰਮਤਿ ਵਿੱਚ ਵੈਰਾਗ ਕਿਹੜਾ ਹੈ ਗੁਰੂ ਰਾਮਦਾਸ ਪਾਤਸ਼ਾਹ ਨੇ ਜਿਹੜੀਆਂ ਚਾਰ ਲਾਵਾਂ ਉਚਾਰੀਆਂ ਉਹਦੇ ਵਿੱਚ ਦੱਸਿਆ ਉਹ ਕਹਿੰਦੇ ਹਰ ਤੀਜੜੀ ਲਾਵ ਮਨ ਚਾਓ ਭਇਆ ਬੈਰਾਗੀ ਆ ਬਲਰਾਮ ਜੀਓ ਮਨ ਦੇ ਵਿੱਚ ਚਾਹ ਪੈਦਾ ਹੋਣਾ ਉਸ ਵਿਰਾਗ ਦੀ ਗੱਲ ਗੁਰੂ ਨੇ ਬਾਣੀ ਵਿੱਚ ਆਖੀ ਤੇ ਇਹੋ ਵਿਰਾਗ ਅੱਗੇ ਜਾ ਕੇ ਪ੍ਰੇਮ ਬਣਦਾ ਹੈ ਸੱਚਾ ਵਿਰਾਗ ਇਹ ਅੰਦਰਾਗ ਬਣ ਜਾਂਦਾ ਇਹ ਪ੍ਰੇਮ ਬਣ ਜਾਂਦਾ ਕਹਿੰਦੇ ਨੇ ਕੋਈ ਫਕੀਰ ਸੀ ਉਹਨੇ ਆਖਿਆ ਉਹ ਦੁਨੀਆਂ ਦੇ ਲੋਕੋ ਫੁੱਲਾਂ ਵਿੱਚ ਰਹਿਣ ਵਾਲਿਓ ਫੁੱਲਾਂ ਦੀ ਸੁਗੰਧੀ ਨੂੰ ਚੱਖਣ ਵਾਲਿਓ ਤੁਹਾਡੀ ਹਰਿਆਵਲਤਾ ਦੇ ਨਾਲੋਂ ਮੇਰੀ ਵੈਰਾਨੀ ਚੰਗੀ ਹੈ ਮੈਂ ਵੈਰਾਨੀ ਵਿੱਚ ਰਹਿੰਦਾ ਹਾਂ ਕਿਉਂਕਿ ਤੁਹਾਡੀ ਤਾਂ ਬਹਾਰ ਆ ਕੇ ਫੁੱਲਾਂ ਦੀ ਚਲੇ ਜਾਂਦੀ ਹੈ ਪਰ ਵੈਰਾਨੀ ਤਾਂ ਸਦਾ ਰਹਿੰਦੀ ਹੈ ਉਹ ਖਿਜ਼ਾ ਨਾਲ ਹੀ ਸਹਿਮਤ ਹੋ ਗਿਆ ਪਰ ਸਿੱਖ ਦਾ ਗੁਰੂ ਪੂਰਨ ਹੈ ਇਹ ਉਦਾਸ ਨਹੀਂ ਹੋਣ ਦਿੰਦਾ ਗੁਰੂ ਕਹਿੰਦਾ ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ ਮਨਸਾ ਕਾ ਦਾਤਾ ਸਦ ਸੁਖ ਨਿਧਾਨ ਅੰਮ੍ਰਿਤਸਰ ਸਦ ਹੀ ਭਰ ਪੂਰਾ ਜਿਸ ਤਰ੍ਹਾਂ ਨਦੀ ਦਾ ਵੇਗ ਚੱਲਦਾ ਕਦੀ ਸਮਾਨ ਚੱਲਦੀ ਹੈ ਤੇ ਕਦੀ ਹੜ ਆ ਜਾਂਦਾ ਇਸੇ ਤਰ੍ਹਾਂ ਪ੍ਰੇਮ ਦਾ ਹੜ ਜਦੋਂ ਆਉਂਦਾ ਹੈ ਨਾ ਜਿਸ ਤਰ੍ਹਾਂ ਹੜ ਰੋੜ ਕੇ ਲੈ ਜਾਂਦਾ ਹੈ ਪ੍ਰੇਮ ਦਾ ਹੜ ਵੀ ਜਨਮਾਂ ਜਨਮਾਂ ਦੀ ਰੋਕ ਨੂੰ ਰੋੜ ਕੇ ਲੈ ਜਾਂਦਾ ਪਰਮੇਸ਼ਰ ਦੀ ਤਰਫ ਲੈ ਜਾਂਦਾ ਹੈ ਪਰਮੇਸ਼ਰ ਵਿੱਚ ਜਾ ਕੇ ਅਭੇਦ ਹੋ ਜਾਈਦਾ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਸ਼ਹੀਦੇ ਮਲਾਹ ਦੀ ਬੇੜੀ ਵਿੱਚ ਬੈਠ ਗਏ ਸੈਰ ਕਰਨ ਵਾਸਤੇ ਹੁਣ ਸਹੀਦਾ ਲਈ ਫਿਰਦਾ ਜਲ ਦੇ ਵਿੱਚ ਘੁਮਾਉਂਦਾ ਹੈ। ਗੁਰੂ ਕਹਿਣ ਲੱਗੇ ਸਹੀਦਿਆ ਹੁਣ ਕੰਢੇ ਲਾ ਦੇ। ਕਹਿਣ ਲੱਗਾ ਮਹਾਰਾਜ ਕਿਤੇ ਮਸਾਂ ਮੇਰੇ ਭਾਗ ਜਾਗੇ ਨੇ, ਤੁਸੀਂ ਮੇਰੀ ਬੇੜੀ ਵਿੱਚ ਬੈਠੇ ਹੋ, ਤੁਹਾਡੇ ਦਰਸ਼ਨ ਹੋ ਰਹੇ ਨੇ, ਜੇ ਤੁਹਾਨੂੰ ਤਾਰ ਦਿੱਤਾ ਤੁਸੀਂ ਚਲੇ ਜਾਣਾ, ਫਿਰ ਮੈਨੂੰ ਦਰਸ਼ਨ ਨਹੀਂ ਹੋਣੇ ਤੇ ਮੇਰਾ ਜੀ ਨਹੀਂ ਕਰਦਾ ਤਾਰਨ। ਫੇਰਿਆ ਨਦੀ ਵਿੱਚ ਜਦੋਂ ਕੰਢੇ ਤੇ ਲਿਆ ਕੇ ਲਾਇਆ ਤੇ ਗੁਰੂ ਸਾਹਿਬ ਨੇ ਆਪਣੇ ਖੀਸੇ ਵਿੱਚ ਹੱਥ ਪਾਇਆ ਵੀ ਕੋਈ ਨਾ ਕੋਈ ਸਹੀਦੇ ਨੂੰ ਦਈਏ। ਸਹੀਦੇ ਦੀਆਂ ਅੱਖਾਂ ਭਰ ਗਈਆਂ, ਰੋਣ ਲੱਗ ਪਿਆ। ਗੁਰੂ ਕਹਿੰਦੇ ਕੀ ਹੋਇਆ ਸਹੀਦਿਆ, ਇਹਦਾ ਮਹਾਰਾਜ ਕੀ ਦੱਸਾਂ, ਤੁਸੀਂ ਮੇਰੀ ਨਦੀ ਦੇ ਆਏ, ਮੈਂ ਤੁਹਾਨੂੰ ਕਿਨਾਰੇ ਲਾਇਆ ਤੇ ਮੈਂ ਜਦੋਂ ਤੁਹਾਡੇ ਘਾਟ ਤੇ ਆਵਾਂ ਮੈਨੂੰ ਵੀ ਬੰਨੇ ਲਾ ਦਿਓ, ਨਾ ਮੈਂ ਕੋਈ ਤੁਹਾਤੋਂ ਮੰਗਦਾ ਤੇ ਨਾ ਮੇਰੇ ਤੋਂ ਮੰਗਿਓ, ਤੁਸੀਂ ਤਾਂ ਮਜ਼ਦੂਰੀ ਦੇ ਦਿਓਗੇ, ਮੇਰੇ ਕੋਲ ਹੋਣਾ ਕੁੱਝ ਨਹੀਂ, ਮੈਂ ਕੀ ਦੇਵਾਂਗਾ। ਗੁਰੂ ਇੰਨੇ ਪ੍ਰੇਮ ਰਸ ਵਿੱਚ ਭਰ ਗਏ, ਸੱਚੇ ਪਾਤਸ਼ਾਹ ਨੇ ਗੱਲ ਨਾਲ ਲਾ ਲਿਆ ਤੇ ਆਖਿਆ ਸਹੀਦਿਆ ਇਹ ਤੇਰੇ ਸੱਚੇ ਵਿਰਾਗ ਨੇ, ਪੈਂਡਾ ਤਾਂ ਬੜਾ ਲੰਮਾ ਸੀ ਪਰ ਸਕਿੰਟਾਂ ਵਿੱਚ ਤੈਅ ਕਰ ਦਿੱਤਾ, ਤੇਰੀਆਂ ਇੱਕੀ ਕੁਲਾ ਤਾਰੀਆਂ। ਇਹ ਸੱਚਾ ਵਿਰਾਗ ਜਦੋਂ ਮਨ ਵਿੱਚ ਪੈਦਾ ਹੁੰਦਾ ਫਿਰ ਪ੍ਰੇਮੀ ਤੇ ਪ੍ਰੇਮ ਦਾ ਮਨ ਮਿਲ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਰੱਬ ਦੇ ਨਾਲ ਮਿਲਣ ਦਾ ਇਹੋ ਹੀ ਗੁਰ ਹੈ ਕਿ ਪਰਮਾਤਮਾ ਵੀ ਵੰਡਦਾ ਹੈ ਤੇ ਉਹਦਾ ਪਿਆਰਾ ਵੀ ਵੰਡਦਾ ਹੈ, ਲੈਂਦਾ ਕੁਝ ਨਹੀਂ। ਕਿਉਂਕਿ ਪ੍ਰੇਮ ਦੋ ਸ਼ਕਤੀਆਂ ਨੇ, ਇੱਕ ਸ਼ਕਤੀ ਦੇ ਦੋ ਨਾਂ ਨੇ ਪ੍ਰੇਮ ਅਤੇ ਮੋਹ। ਮੋਹ ਕੁਝ ਮੰਗਦਾ ਹੈ ਤੇ ਪ੍ਰੇਮ ਕੁਝ ਦਿੰਦਾ ਹੈ। ਜਿੱਥੇ ਮੋਹ ਹੈ ਉੱਥੇ ਬੰਦਾ ਸੋਚਦਾ ਮੈਨੂੰ ਮਿਲੇ, ਜਿੱਥੇ ਪ੍ਰੇਮ ਹੈ ਉੱਥੇ ਸਾਰਿਆਂ ਨੂੰ ਮਿਲੇ। ਮੈਂ ਕਿਸੇ ਮਹਾਂਪੁਰਖ ਨੂੰ ਸੁਣਿਆ ਸੀ, ਕਿਸੇ ਮਾਤਾ ਨੇ ਮਹਾਂਪੁਰਖਾਂ ਨੂੰ ਇੱਕ ਰੇਜਾ ਚੜਾਇਆ ਤੇ ਨਾਲ ਮਾਇਆ ਦਿੱਤੀ ਤੇ ਮੱਥਾ ਟੇਕ ਕੇ ਕਹਿਣ ਲੱਗੀ ਮਹਾਂਪੁਰਖੋ ਅਰਦਾਸ ਕਰੋ ਚੜ੍ਹਦੀ ਕਲਾ ਦੀ। ਉਹਨਾਂ ਪੁੱਛਿਆ ਵੀ ਕਾਹਦਾ ਰੇਜਾ ਤੇ ਕਾਹਦੀ ਮਾਇਆ। ਕਹਿਣ ਲੱਗੀ ਜੀ ਪਿਛਲੇ ਸਾਲ ਅਸਮਾਨੀ ਬਿਜਲੀ ਪਈ ਸੀ ਤੇ 50 ਮੱਝਾਂ ਬੱਝੀਆਂ ਸੀ, ਉਹਦੇ ਵਿੱਚ 10 ਆਪਣੀਆਂ ਸੀ ਤੇ 40 ਕਿਸੇ ਦੀਆਂ, 40 ਮਰ ਗਈਆਂ ਤੇ ਆਪਣੀਆਂ 10 ਬਚ ਗਈਆਂ। ਤੇ ਆ ਪਰਸੋਂ ਦੀ ਗੱਲ, ਜੇ ਮਾਰਕੀਟ ਵਿੱਚ ਅੱਗ ਲੱਗ ਗਈ, 50 ਦੁਕਾਨਾਂ ਸੀ, 10 ਆਪਣੀਆਂ ਸੀ, 40 ਸੜਕੇ ਸਵਾਹ ਹੋ ਗਈਆਂ ਤੇ ਆਪਣੀਆਂ 10 ਬਚ ਗਈਆਂ। ਮਹਾਂਪੁਰਖ ਕਹਿਣ ਲੱਗੇ ਜੇ 50 ਦੁਕਾਨਾਂ ਹੀ ਤੇਰੀਆਂ ਹੁੰਦੀਆਂ ਸੜ ਜਾਂਦੀਆਂ, 50 ਮੱਝਾਂ ਹੀ ਤੇਰੀਆਂ ਹੁੰਦੀਆਂ ਮਰ ਜਾਂਦੀਆਂ, ਮਾਈ ਫਿਰ ਵੀ ਰੇਜਾ ਲਿਆਉਣੀ ਹੋ? ਕਹਿੰਦੇ ਵਾਹਿਗੁਰੂ ਆਖੋ ਬਾਬਾ ਜੀ, ਇਸ ਤਰ੍ਹਾਂ ਨਾ ਆਖੋ। ਉਹ ਹੈ ਨਾ, ਮੇਰਾ ਬਚ ਜਾਵੇ ਕਿਸੇ ਦਾ ਬਚੇ ਜੇ ਨਾ ਬਚੇ। ਪ੍ਰੇਮ ਜਿਹੜੀ ਸ਼ਕਤੀ ਹੈ ਉਹ ਵੱਖਰੀ ਹੈ। ਜਿੱਥੇ ਮੇਰੇ ਬੱਚੇ ਪੜ੍ਹਨ ਉਹ ਹੈ, ਜਿੱਥੇ ਸਾਰਿਆਂ ਦੇ ਪੜ੍ਹਨ ਪ੍ਰੇਮ ਹੈ। ਜਿੱਥੇ ਮੈਨੂੰ ਮਿਲੇ ਮੋਹ ਹੈ, ਜਿੱਥੇ ਸਾਰਿਆਂ ਨੂੰ ਮਿਲੇ ਇਹ ਪ੍ਰੇਮ ਹੈ। ਗੁਰੂ ਗੋਬਿੰਦ ਸਿੰਘ ਕਹਿੰਦੇ ਨੇ ਪਰਮਾਤਮਾ ਵੀ ਵੰਡਦਾ ਹੈ ਤੇ ਉਹਦਾ ਪ੍ਰੇਮੀ ਵੀ ਵੰਡਦਾ ਹੈ, ਸੰਤ ਭਗਤ ਵੀ ਵੰਡਦਾ ਹੈ, ਤੇ ਦੋ ਪ੍ਰੇਮੀਆਂ ਦਾ ਆਖਿਰਕਾਰ ਮੇਲ ਹੋ ਹੀ ਜਾਂਦਾ ਹੈ, ਮਿਲਾਪ ਹੋ ਹੀ ਜਾਂਦਾ ਹੈ। ਪਰ ਸ਼ਰਤ ਇਹ ਹੈ ਕਿ ਮਨ ਦ੍ਰਵੀ ਭੂਤ ਹੋ ਜਾਵੇ, ਮਨ ਬਰਫ਼ ਵਰਗਾ ਨਾ ਹੋਵੇ, ਮਨ ਪਾਰੀ ਵਰਗਾ ਹੋਵੇ। ਜਦੋਂ ਮਨ ਵਹਿ ਤੁਰਦਾ ਹੈ ਪ੍ਰੇਮ ਦੇ ਵਿੱਚ ਫਿਰ ਬਹੁਤ ਛੇਤੀ ਪੈੜਾ ਨਿਬੜਦਾ ਹੈ ਤੇ ਪਰਮਾਤਮਾ ਦੀ ਪ੍ਰਾਪਤੀ ਹੋ ਜਾਂਦੀ, ਪਰਮਾਤਮਾ ਵਿੱਚ ਮਿਲ ਜਾਈਦਾ ਹੈ। ਇਹ ਪ੍ਰੇਮ ਦਾ ਗੁਣ ਹੈ। ਧੰਨ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਵੀ ਦਿੱਲੀ ਗਏ ਸੀ, ਜਹਾਂਗੀਰ ਬਾਦਸ਼ਾਹ ਮਿਲਿਆ, ਸਿੱਖ ਮਿਲਣ ਆਉਂਦੇ, ਕਹਿੰਦੇ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ। ਤੇ ਬਾਦਸ਼ਾਹ ਕਹਿਣ ਲੱਗਾ ਸਤਿਗੁਰਾਂ ਨੂੰ, ਮਹਾਰਾਜ ਜਿਹੜਾ ਸਿੱਖ ਮਿਲਣ ਆਉਂਦਾ ਕਹਿੰਦਾ ਸੱਚੇ ਪਾਤਸ਼ਾਹ ਨੂੰ ਮਿਲਣਾ ਹੈ, ਤੇ ਕੀ ਮੈਂ ਹਿੰਦੁਸਤਾਨ ਦਾ ਬਾਦਸ਼ਾਹ ਝੂਠਾ ਬਾਦਸ਼ਾਹ? ਗੁਰੂ ਕਹਿਣ ਲੱਗੇ ਅਸੀਂ ਤਾਂ ਕਿਸੇ ਸਿੱਖ ਨੂੰ ਕਦੀ ਨਹੀਂ ਆਖਿਆ ਸਾਨੂੰ ਸੱਚਾ ਪਾਤਸ਼ਾਹ ਕਹੋ, ਸਿੱਖ ਆਪਣੀ ਭਾਵਨਾ ਨਾਲ ਹੀ ਸਾਨੂੰ ਸੱਚਾ ਪਾਤਸ਼ਾਹ ਕਹੀ ਜਾਂਦੇ। ਪਾਤਸ਼ਾਹ ਨੇ ਸੋਚਿਆ, ਗੁਰੂ ਨੇ ਟਾਲ ਦਿੱਤਾ, ਮੇਰੇ ਪ੍ਰਸ਼ਨ ਦਾ ਉੱਤਰ ਨਹੀਂ ਦਿੱਤਾ। ਸਤਿਗੁਰੂ ਜੀ ਅੱਗੇ ਚਲੇ ਗਏ ਆਗਰੇ ਸ਼ਿਕਾਰ ਖੇਡਣ ਦੇ ਵਾਸਤੇ। ਸ਼ਿਕਾਰ ਖੇਡਿਆ, ਦੁਪਹਿਰ ਚੜ੍ਹ ਆਈ, ਤੰਬੂ ਲੱਗਾ ਕੁਝ ਦੂਰ ਬਾਦਸ਼ਾਹ ਦਾ, ਕੁਝ ਦੂਰ ਗੁਰੂ ਦਾ। ਹੁਣ ਬਾਦਸ਼ਾਹ ਨੇ ਕਿਹਾ ਸੀ ਜਿਹੜਾ ਸਿੱਖ ਮਿਲਣ ਆਵੇ ਆਖੇ ਸੱਚੇ ਪਾਤਸ਼ਾਹ ਨੂੰ ਮਿਲਣਾ, ਮੇਰੇ ਕੋਲ ਲੈ ਆਇਓ। ਭਾ ਖੋਤਣ ਵਾਲਾ ਗਰੀਬ ਸਿੱਖ ਆਗਰੇ ਵਿੱਚ ਰਹਿੰਦਾ ਸੀ, ਉਹਨੂੰ ਪਤਾ ਲੱਗਾ ਗੁਰੂ ਹਰਗੋਬਿੰਦ ਸਾਹਿਬ ਆਏ ਨੇ। ਗੁਰੂ ਹਰਗੋਬਿੰਦ ਪਾਤਸ਼ਾਹ ਦੇ ਦਰਸ਼ਨ ਨਹੀਂ ਸੀ ਕੀਤੇ, ਗੁਰੂ ਅਰਜਨ ਸਾਹਿਬ ਦੇ ਦਰਸ਼ਨ ਕੀਤੇ ਸੀ। ਹੁਣ ਪਹਿਲੀ ਵਾਰ ਦਰਸ਼ਨ ਕਰਨੇ ਸੀ, ਘਾਹ ਦੀ ਪੰਡ ਖੋਤੀ ਔਰ ਬਾਜ਼ਾਰ ਵਿੱਚ ਵੇਚ ਕੇ ਟਕਾ ਵੱਟ ਲਿਆ। ਦੂਜੀ ਪੰਡ ਫਿਰ ਘਾਹ ਦੀ ਤਿਆਰ ਕਰਕੇ ਸਿਰ ਤੇ ਰੱਖ ਕੇ ਗੁਰੂ ਦੇ ਦਰਸ਼ਨਾਂ ਨੂੰ ਤੁਰ ਪਿਆ। ਜਦੋਂ ਅਹਿਲਕਾਰਾਂ ਸਿਪਾਹੀਆਂ ਨੂੰ ਪੁੱਛਿਆ, ਉਹਨਾਂ ਬਾਦਸ਼ਾਹ ਦੇ ਹੁਕਮ ਅਨੁਸਾਰ ਬਾਦਸ਼ਾਹ ਦੇ ਅੱਗੇ ਲੈ ਜਾਂਦਾ। ਸਿੱਖ ਨੇ ਪੰਡ ਰੱਖ ਦਿੱਤੀ ਘਾਹ ਦੀ, ਟਕਾ ਅੱਗੇ ਰੱਖ ਕੇ ਅਰਦਾਸ ਸ਼ੁਰੂ ਕਰ ਦਿੱਤੀ, ਸੱਚੇ ਪਾਤਸ਼ਾਹ ਇਹੋ ਮੇਰਾ ਸਰਬੰਸ ਜੇ, ਮੈਂ ਗਰੀਬ ਸਿੱਖ ਹਾਂ, ਕਿਰਪਾ ਕਰਿਓ ਮੇਰੀ ਪ੍ਰਲੋਕ ਵਿੱਚ ਰੱਖਿਆ ਕਰਿਓ, ਪਰਿਵਾਰ ਦਾ ਉਧਾਰ ਕਰਿਓ, ਆਪਣੇ ਚਰਨਾਂ ਵਿੱਚ ਥਾਂ ਬਖਸ਼ਿਓ। ਬਾਦਸ਼ਾਹ ਹੈਰਾਨ ਹੋ ਗਿਆ ਵੀ ਮੈਂ ਤਾਂ ਇੱਥੇ ਪੂਰੀ ਰੱਖਿਆ ਨਹੀਂ ਕਰ ਸਕਦਾ, ਪ੍ਰਲੋਕ ਵਿੱਚ ਕਿਸ ਤਰ੍ਹਾਂ ਕਰਾਂਗਾ। ਬਾਦਸ਼ਾਹ ਕਹਿਣ ਲੱਗਾ, ਸਿੱਖਾ ਮੈਨੂੰ ਐਂ ਮਹਿਸੂਸ ਹੋਇਆ ਜਿਸ ਤਰ੍ਹਾਂ ਤੂੰ ਗੁਰੂ ਹਰਗੋਬਿੰਦ ਸਾਹਿਬ ਨੂੰ ਮਿਲਣਾ ਹੋਵੇ। ਕਹਿਣ ਲੱਗਾ, ਤੂੰ ਗੁਰੂ ਨਹੀਂ? ਬਾਦਸ਼ਾਹ ਨੇ ਆਖਿਆ ਨਹੀਂ। ਸਿੱਖ ਨੇ ਟਕਾ ਅੱਗੋਂ ਚੁੱਕ ਲਿਆ, ਬਾਦਸ਼ਾਹ ਨੇ ਗੁੱਟ ਤੋਂ ਫੜ ਲਿਆ। ਬਾਦਸ਼ਾਹ ਕਹਿਣ ਲੱਗਾ, ਸਿੱਖਾ ਬਾਦਸ਼ਾਹ ਅੱਗੇ ਮਾਇਆ ਭੇਟਾ ਰੱਖ ਕੇ ਚੁੱਕਣ ਦਾ ਪਤਾ ਕੀ ਫਲ ਮਿਲ ਸਕਦਾ ਹੈ? ਸਿੱਖ ਨੇ ਆਖਿਆ, ਬਸ ਮੌਤ, ਉਹਦਾ ਮੈਨੂੰ ਡਰ ਨਹੀਂ। ਪਰ ਤੈਨੂੰ ਵੀ ਦੱਸਦਿਆਂ, ਪ੍ਰੇਮ ਭੇਟਾ ਕੇਵਲ ਗੁਰੂ ਲੈ ਸਕਦਾ ਹੈ, ਬਾਦਸ਼ਾਹ ਨਹੀਂ ਲੈ ਸਕਦਾ। ਤੂੰ ਟੈਕਸ ਲਾ ਸਕਦਾ, ਕਰ ਲਾ ਸਕਦਾ, ਪਰ ਮੇਰੇ ਕੋਈ ਇਹੋ ਜਿਹੀ ਚੀਜ਼ ਨਹੀਂ, ਗੱਡੀ ਨਹੀਂ, ਕੋਈ ਕੋਠੀ ਨਹੀਂ, ਕੋਈ ਬਿਜ਼ਨਸ ਨਹੀਂ ਜਿਹਨੂੰ ਤੂੰ ਟੈਕਸ ਲਾ ਸਕੇ। ਇਹ ਪ੍ਰੇਮ ਭੇਟਾ ਗੁਰੂ ਦੀ ਗੁਰੂ ਅੱਗੇ ਜਾਵੇ। ਸਿੱਖ ਚਲੇ ਗਿਆ ਗੁਰੂ ਅੱਗੇ, ਜਾ ਕੇ ਟਕਾ ਰੱਖਿਆ, ਘਾਹ ਰੱਖਿਆ, ਉਹ ਅਰਦਾਸ ਫਿਰ ਸ਼ੁਰੂ ਹੋ ਗਈ। ਬਾਦਸ਼ਾਹ ਮਗਰ ਤੁਰ ਪਿਆ, ਵੇਹਣੇ ਆ ਗੁਰੂ ਕੀ ਉੱਤਰ ਦਿੰਦੇ ਨੇ। ਤੇ ਬਾਦਸ਼ਾਹ ਨੇ ਕਿਹਾ ਸੀ ਸਿੱਖ ਨੂੰ, ਤੈਨੂੰ ਮੈਂ ਕਿਸੇ ਇਲਾਕੇ ਦਾ ਸੂਬਾ ਬਣਾ ਦਿਆਂ, ਖਜ਼ਾਨੇ ਵਿੱਚੋਂ ਮਾਇਆ ਦੇ ਦਿਆਂ। ਉਹਨੇ ਕਿਹਾ, ਨਾ ਹੁਣ ਗੁਜ਼ਾਰਾ ਹੁੰਦਾ, ਲੋੜ ਨਹੀਂ, ਬਸ ਚਰਨਾਂ ਵਿੱਚ ਥਾਂ ਬਖਸ਼ਿਓ। ਜਦੋਂ ਇਹ ਬੇਨਤੀਆਂ ਕੀਤੀਆਂ ਤਾਂ ਸਤਿਗੁਰਾਂ ਨੇ ਕੀਤੀ ਕਿਰਪਾ, ਨੇ ਕਿਹਾ, ਸਿੱਖਾ ਤੂੰ ਨਿਹਾਲ ਹੋ ਗਿਓ, ਤੂੰ ਕਿਰਤ ਕਿਰਤ ਹੋ ਗਿਓ, ਤੇਰੀ ਭਾਵਨਾ, ਤੇਰੇ ਪ੍ਰੇਮ ਨੂੰ ਇਹ ਫਲ ਲੱਗਾ ਹੈ, ਜਾ ਤੇਰੀਆਂ ਇੱਕੀ ਕੁਲਾ ਤਾਰੀਆਂ। ਸਿੱਖ ਚਲੇ ਗਿਆ, ਬਾਦਸ਼ਾਹ ਅੱਗੇ ਹੋ ਕੇ ਕਹਿੰਦਾ, ਸਤਿਗੁਰੂ ਜੀ ਮੁਕਤੀ ਬੜੀ ਸਸਤੀ ਲਾ ਦਿੱਤੀ ਜੇ, ਸਿੱਖ ਨੂੰ ਟਕੇ ਤੋਂ ਮੁਕਤ ਕਰ ਦਿੱਤਾ ਜੇ। ਗੁਰੂ ਕਹਿੰਦੇ, ਨਾ, ਦੇਖ ਤੂੰ ਸਿੱਖ ਨੂੰ ਕਿਸੇ ਇਲਾਕੇ ਦਾ ਸੂਬਾ ਬਣਾਉਣਾ ਚਾਹਿਆ, ਖਜ਼ਾਨੇ 'ਚ ਮਾਇਆ ਦੇਣੀ ਚਾਹੀ, ਸਿੱਖ ਨੇ ਠੁਕਰਾ ਦਿੱਤੀ। ਜਿਹੜੀ ਵਾਰਤਾਲਾਪ ਬਾਦਸ਼ਾਹ ਨਾਲ ਹੋਈ ਸੀ, ਜਦੋਂ ਬਾਦਸ਼ਾਹ ਨੂੰ ਪਤਾ ਲੱਗ ਗਿਆ ਵੀ ਗੁਰੂ ਜਾਣੀ ਜਾਣਨੇ, ਜਿਹੜੀ ਸਿੱਖ ਦੀ ਅਤੇ ਮੇਰੀ ਗੱਲ ਹੋਈ ਉਹ ਕਿਤਨਾ ਪਤਾ ਲੱਗਾ, ਜਾਣਿਆ ਵਾਕਿਆ ਹੀ ਇਹ ਸੱਚੇ ਪਾਤਸ਼ਾਹ ਨੇ। ਇੱਕ ਆਈ ਸਿੱਖ ਨੇ ਪ੍ਰੇਮ ਦੇ ਨਾਲ ਹੀ ਸਤਿਗੁਰਾਂ ਤੋਂ ਆਪਣੀਆਂ ਇੱਕੀ ਕੁਲਾਂ ਦਾ ਉਧਾਰ ਕਰਾ ਲਿਆ। ਇੱਥੇ ਗੁਰੂ ਕਹਿੰਦੇ, ਸੁਣ ਸਾਖੀ ਮਨ ਜਪ ਪਿਆਰ, ਮਨ ਵਿੱਚ ਪਿਆਰ ਧਾਰਨ ਕਰ, ਵਾਹਿਗੁਰੂ ਨੂੰ ਜਪ। ਜਿਨ੍ਹਾਂ ਨੇ ਵਾਹਿਗੁਰੂ ਨੂੰ ਜਪਿਆ ਨਾ ਮਨ ਕਰਕੇ ਪਿਆਰ ਨਾਲ, ਉਹਨਾਂ ਦੀਆਂ ਸਾਖੀਆਂ ਸੁਣ। ਗੁਰੂ ਅਰਜਨ ਸਾਹਿਬ ਕਹਿੰਦੇ, ਤੈਨੂੰ ਸੁਣਾਉਂਦੇ ਹਾਂ,
ਅਜਾਮਲ ਉਧਰਿਆ ਕਹਿ ਇੱਕ ਵਾਰ।
ਇੱਥੋਂ ਸਾਖੀ ਸ਼ੁਰੂ ਕਰਦੇ ਨੇ ਵੀ ਅਜਾਮਲ ਉਧਰਿਆ ਕਹੇ ਇੱਕ ਵਾਰ। ਇੱਕ ਵਾਰ ਹੀ ਨਾਰਾਇਣ ਦਾ ਨਾਮ ਕਹਿਣ ਦੇ ਨਾਲ ਅਜਾਮਲ ਦਾ ਉਧਾਰ ਹੋ ਗਿਆ। ਅਜਾਮਲ ਪਾਪੀ ਜਗ ਜਾਣੇ, ਨਿਮਖ ਮਾਹੇ ਨਿਸਤਾਰਾ। ਸਤਿਗੁਰੂ ਜੀ ਕਹਿੰਦੇ, ਇੱਕ ਨਿਮਖ ਵਿੱਚ ਪਾਰ ਉਤਾਰਾ ਹੋ ਗਿਆ। ਅਜਾਮਲ ਪਾਪੀ ਨੂੰ ਕੌਣ ਨਹੀਂ ਜਾਣਦਾ, ਸਾਰੀ ਦੁਨੀਆ ਜਾਣਦੀ। ਇਹ ਬ੍ਰਾਹਮਣ ਹੋਇਆ ਔਰ ਬੜਾ ਵਿਦਵਾਨ ਹੋਇਆ, ਆਪਣੇ ਗੁਰੂ ਕੋਲੋਂ ਵਿਦਿਆ ਪੜ੍ਹ ਕੇ ਆਉਂਦਾ ਹੁੰਦਾ ਸੀ, ਆਪਣੇ ਘਰ ਨੂੰ ਜਾਂਦਾ ਸੀ। ਗੁਰੂ ਨੇ ਇੱਕ ਗੱਲ ਕਹੀ ਸੀ ਕਿ ਬੱਚਾ ਤੂੰ ਸ਼ਹਿਰ ਦੇ ਵਿੱਚ ਦੀ ਨਹੀਂ ਲੰਘਣਾ, ਸ਼ਹਿਰ ਤੋਂ ਬਾਹਰ ਬਾਹਰ ਜਾਣਾ। ਗੁਰੂ ਦੀ ਆਗਿਆ ਨਹੀਂ ਮੰਨੀ, ਮਨ ਵਿੱਚ ਆਇਆ ਵੇਖਾਂ ਸਹੀ ਸ਼ਹਿਰ ਵਿੱਚ ਕੀ ਹੈ ਜਿਹੜਾ ਗੁਰੂ ਕਹਿੰਦਾ ਜਾਣਾ ਨਹੀਂ। ਜਦੋਂ ਸ਼ਹਿਰ ਦੇ ਵਿੱਚ ਦੀ ਲੰਘਿਆ ਤਾਂ ਉਸ ਵੇਲੇ ਬੇਸਵਾ ਦਾ ਅਖਾੜਾ मन बेईमान हो गया, बेसबा दे अखाड़े जाना शुरू कर दिता। और रोज ही गुरु को विद्या पढ़ जाता है, बेसबा को जाता है, आखिरकार बेसबा नाले इसने शादी कर ली। भैड़े कम्मा विच पै गया, शिकार खेड के लियांदा है, जीआं नूं मारदा है, बहुत कुछ करदा है। इहदे घर दे विच 10 पुत्र पैदा होए, ग्रंथकार लिखते ने महान कोश विच भी यह गल लिखी। सब तो जिहड़ा छोटा पुत्र सी जदों पैदा होया उहदा नाम नारायण रख्या, नारायण। इह छोटे बच्चे नाल मोह हुंदा है ना। ये भी साखी कहिंदे ने कि कोई महापुरख मधुकरी मंगण आए, घर में जदों पहुंचे उन्हें क्या भला होवे, उस बेसबा ने आख्या भला की होना, मेरा जीवन भी बर्बाद सी, इहदा भी हो गया, रहिंदा खुंदा जीआं नूं मारदा है। उन्हें क्या नहीं, परमेशर भला करेगा, जिहड़ा पुत्र होण वाला उहदा नाम नारायण रखियो। जदों इहदी जान निकल लगी, मरन लगा, इहने पुत्र नूं आवाजां मारियां, नारायण नारायण, इहदा उधार हो गया। गुरु ग्रंथ साहिब जी प्रमाण दिंदे ने, पुत्र हेत नारायण कहियो, जम कंकर मार बिदारे। पुत्र दे हेत मोह विच आ के नारायण नारायण आखिया, उस नारायण वाहिगुरु परमेशर ने उहदी रक्षा कर दित्ती, उहदा उधार कर दित्ता। क्योंकि परमेशर इतना बेअंत है, इतनी बख्शिश करता है, अपने लोभ को कीनो मीत, सगल पदार्थ मुक्त पद दीत। अपने लोभ वास्ते उहदे नाल मोह पालिए, प्यार पाली पावे सही कोई, इच्छावान हो के उहदे नाल प्यार करे, कुछ लैण वास्ते प्यार करे, तां सगल पदार्थ सारे पदार्थ भी दे दिंदा है, ते अंत नूं मुक्ति भी प्राप्त करा दिंदा है। ਇਹ ਪਰਮੇਸ਼ੁਰ ਦੇ ਨਾਮ ਦੀ ਵਡਿਆਈ ਹੈ। ਤੇ ਗੁਰੂ ਅਰਜਨ ਸਾਹਿਬ ਕਹਿੰਦੇ ਅਜਾਮਲ ਉਧਰਿਆ, ਅਜਾਮਲ ਉਧਰ ਗਿਆ, ਤਰ ਗਿਆ, ਕਿਤਨਾ ਤਰਿਆ, ਕਹੇ ਇੱਕ ਵਾਰ। ਇੱਕ ਵਾਰ ਪਰਮੇਸ਼ੁਰ ਦਾ ਨਾਮ ਉਸਨੇ ਲਿਆ ਤੇ ਪਿਆਰਿਆ, ਉਹਦਾ ਸੰਸਾਰ ਤੋਂ ਉਧਾਰ ਹੋ ਗਿਆ।
ਵਾਲਮੀਕ ਹੋਆ ਸਾਧ ਸੰਗ,
ਵਾਲਮੀਕ ਜਿਹੜਾ ਸੀ ਇਹ ਡਾਕੂ ਸੀ, ਰਾਹ ਮਾਰਦਾ ਸੀ। ਇਹ ਕਹਿੰਦੇ ਨੇ ਇਹਨੇ ਰਾਹ ਵਿੱਚ ਮਨੁੱਖਾਂ ਨੂੰ ਮਾਰਨਾ, ਲੁੱਟਣਾ, ਔਰ ਕਈਆਂ ਨੂੰ ਜਾਨੋਂ ਮਾਰ ਦੇਣਾ। ਇੱਕ ਦਿਨ ਘਰ ਦੇ ਵਿੱਚੋਂ ਤੁਰਿਆ, ਰਸਤੇ ਵਿੱਚ ਘੇਰਿਆ, ਮਨੁੱਖ ਮਾਰ ਦਿੱਤਾ, ਤਲਾਸ਼ੀ ਲਈ ਤੇ 2 ਪੈਸੇ ਉਹਦੇ ਪੱਲਿਓਂ ਨਿਕਲੇ। ਮਨ ਉਚਾਟ ਹੋ ਗਿਆ, ਮਨ ਉਦਾਸ ਹੋ ਗਿਆ, ਮਨਾ ਮਨੁੱਖ ਵੀ ਮਾਰਿਆ, ਪਾਪ ਵੀ ਕੀਤਾ, ਮਿਲਿਆ ਕੁਝ ਨਹੀਂ, ਉਦਾਸ ਹੋਇਆ। ਘਰ ਵਿੱਚ ਪਹੁੰਚ ਗਿਆ, ਟੁੱਟੀ ਹੋਈ ਮੰਜੀ ਸੀ ਉਹਦੇ ਉੱਪਰ ਲੰਮੇ ਪੈ ਗਿਆ, ਬੜਾ ਉਦਾਸ। ਮਾਂ ਨੇ ਵੇਖਿਆ ਤੇ ਮਾਂ ਕਹਿੰਦੀ ਹੈ, ਬਾਲਮੀਕ ਪੁੱਤਰ ਕੀ ਗੱਲ ਹੈ? ਕਹਿੰਦੇ ਬਾਲਮੀਕ ਨੇ ਆਖਿਆ, ਮਾਤਾ ਅੱਜ ਪਾਪ ਕੀਤਾ, ਮਨੁੱਖ ਮਾਰਿਆ, ਪੱਲੇ ਕੁਝ ਨਹੀਂ ਪਿਆ, 2 ਪੈਸੇ ਮਿਲੇ, ਇਹਦਾ ਕੁਛ ਨਹੀਂ ਆਉਣਾ। ਮਾਂ ਨੇ ਸੋਚਿਆ ਵੀ ਜੇ ਪੁੱਤਰ ਡਾਕੇ ਮਾਰਨ ਨੂੰ ਹਟ ਗਿਆ, ਮਾਇਆ ਨਾ ਲਿਆਇਆ, ਤੇ ਸਾਡਾ ਗੁਜ਼ਾਰਾ ਕਿਸ ਤਰ੍ਹਾਂ ਹੋਵੇਗਾ? ਉਸ ਵੇਲੇ ਕਹਿਣ ਲੱਗੀ, ਕਿਉਂ ਨਹੀਂ ਆਉਣਾ, ਲਿਆ ਮੈਂ ਤੈਨੂੰ ਲਿਆ ਕੇ ਵਿਖਾਉਣੀ ਹੈ। 2 ਪੈਸੇ ਲੈ ਕੇ ਬਾਜ਼ਾਰ ਨੂੰ ਚਲੇ ਗਈ, ਛੋਟੀਆਂ ਛੋਟੀਆਂ ਮੱਛੀਆਂ ਪੂੰਗ ਖਰੀਦ ਕੇ ਲੈ ਆਈ, ਬਹੁਤ ਸਾਰੀ। ਕਹਿਣ ਲੱਗੀ, ਵੇਖ ਤੂੰ ਕਹਿੰਦਾ ਸਾਉਣਾ ਕੁਝ ਨਹੀਂ, ਕਿੰਨਾ ਕੁਝ ਆਇਆ। ਪਾਪਾ ਵੱਲੋਂ ਹਟਣਾ ਚਾਹੁੰਦਾ ਸੀ, ਮਾਂ ਨੇ ਫਿਰ ਪਾਪਾ ਵੱਲ ਪ੍ਰੇਰ ਦਿੱਤਾ, ਪਾਪਾ ਵੱਲ ਲਾ ਦਿੱਤਾ। ਕਦੇ ਕਹਿੰਦੇ ਨੇ ਮਾਂ ਦੇ ਵੱਸ ਦੀ ਗੱਲ ਹੈ ਇਹੋ ਜਿਹੇ ਪੁੱਤਰ ਨੂੰ ਜਨਮ ਦੇਣਾ ਹੈ, ਇਹ ਮਾਂ ਦੇ ਵੱਸ ਦੀ ਗੱਲ ਹੈ। ਕਿਉਂਕਿ ਜੇ ਮਾਂ ਦੇ ਵੱਸ ਦੀ ਗੱਲ ਨਾ ਹੋਵੇ ਤੇ ਗੁਰੂ ਗ੍ਰੰਥ ਸਾਹਿਬ ਕਦੀ ਇਹ ਬਚਨ ਨਾ ਕਹਿੰਦੇ। ਜਿੰਨੀ ਕੁ ਮੈਂ ਬਾਣੀ ਪੜ੍ਹੀ ਹੈ ਨਾ, ਚਾਹੇ ਭਾਈ ਗੁਰਦਾਸ ਜੀ ਹੈ, ਚਾਹੇ ਭਾਈ ਆਨੰਦ ਲਾਲ ਜੀ ਹੈ, ਚਾਹੇ ਦਸਮ ਪਾਤਸ਼ਾਹ ਦੀ ਬਾਣੀ ਹੈ, ਚਾਹੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ, ਮਾਂ ਦੀ ਜ਼ਿੰਮੇਵਾਰੀ ਠਹਿਰਾਈ ਹੈ ਇਹਨੇ ਕਿਹੋ ਜਿਹੀ ਰੂਹ ਨੂੰ ਜਨਮ ਦੇਣਾ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ ਜੈਤਸਰੀ ਰਾਗ ਵਿੱਚ ਇਹ ਬਚਨ ਕਹੇ ਨੇ। ਜਿਨ ਹਰ ਹਿਰਦੈ ਨਾਮ ਨਾ ਪਸਿਓ ਤਿਨ ਮਾਤ ਕੀਜੇ ਹਰ ਬਾਂਝਾ। ਜਿਸ ਬੱਚੇ ਨੂੰ ਮਾਂ ਨੇ ਜਨਮ ਦੇ ਦਿੱਤਾ ਹੈ ਪਰ ਹਿਰਦੇ ਅੰਦਰ ਮਨ ਦੇ ਵਿੱਚ ਪਰਮਾਤਮਾ ਦਾ ਨਾਮ ਨਹੀਂ ਵਸਿਆ, ਉਹ ਮਾਂ ਬਾਂਝ ਰਹਿ ਜਾਂਦੀ ਤਾਂ ਚੰਗਾ ਸੀ। ਬਾਂਝ ਦਾ ਅਰਥ ਹੈ ਜਿਹੜੀ ਬੱਚੀ, ਜਿਹੜੀ ਇਸਤਰੀ, ਜਿਹੜੀ ਭੈਣ ਮਾਂ ਨਾ ਬਣ ਸਕੇ ਉਹਨੂੰ ਕਹਿੰਦੇ ਬਾਂਝ ਇਸਤਰੀ। ਹੁਣ ਹੈਰਾਨਗੀ ਹੁੰਦੀ ਹੈ ਕਿ ਨਾਮ ਬੱਚੇ ਨੇ ਨਹੀਂ ਜਪਿਆ ਤੇ ਤਾੜਨਾ ਮਾਂ ਨੂੰ ਕੀਤੀ ਜਾ ਰਹੀ ਹੈ, ਮਾਂ ਤੋਂ ਬਾਂਝ ਹੀ ਰਹਿ ਜਾਂਦੀ ਹੋ। ਸਾਨੂੰ ਸੋਚਣਾ ਪਏਗਾ ਗੁਰੂ ਨੇ ਕਿਉਂ ਗੱਲ ਕਹੀ। ਇੰਨੇ ਸ਼ਾਂਤੀ ਸਰੂਪ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੱਲ ਬੜੀ ਕਰੜੀ ਕਹਿ ਰਹੇ ਨੇ, ਬਹੁਤ ਕਰੜੀ। ਬਾਣੀ ਸੁਣਨੀ ਬੜੀ ਔਖੀ ਜੇ, ਉਤਰਾ ਸੁਣੀ ਜਾਈਏ ਗੱਲ ਵੱਖਰੀ ਹੈ, ਜੇ ਅਰਥ ਸਮਝ ਕੇ ਸੁਣੀਏ ਤੇ ਬੜੀਆਂ ਚਪੇੜਾਂ ਵੱਜਦੀਆਂ ਨੇ। ਸੁਥਰਾ ਜੀ ਆਨੰਦਪੁਰ ਸਾਹਿਬ ਗੁਰੂ ਕੋ ਰਹਿੰਦੇ ਸੀ ਤੇ ਬਾਣੀ ਪੜ੍ਹਦਿਆਂ ਪਿੱਠ ਕਰਕੇ ਬੈਠ ਗਏ, ਸ਼ਿਕਾਇਤ ਹੋ ਗਈ। ਸੁਥਰੇ ਨੇ ਬਾਣੀ ਵੱਲ ਪਿੱਠ ਕੀਤੀ ਹੈ, ਗੁਰੂ ਨੇ ਸੱਦ ਲਿਆ, ਕਿਉਂ ਕਿ ਸੁਥਰਿਆ ਸਿੰਘ ਕੀਤੇ ਤੂੰ ਬਾਣੀ ਵੱਲ ਪਿੱਠ ਕੀਤੀ ਹੈ? ਕਹਿੰਦਾ ਹਾਂ ਜੀ ਕੀਤੀ ਹੈ, ਪਰ ਕੀ ਕਰਾਂ, ਗੁਰਬਾਣੀ ਸਿੱਖਿਆ ਦੀਆਂ ਚਪੇੜਾਂ ਮਾਰਦੀ ਮੇਰਾ ਮੂੰਹ ਥੱਕ ਗਿਆ, ਮੈਂ ਸੋਚਿਆ ਮੋਰਾਂ ਵਿੱਚ ਵੀ ਦੋ ਖਾ ਲਵਾਂ ਮੂੰਹ ਨੂੰ ਸਾਹ ਆਜੂਗਾ। ਗੁਰਬਾਣੀ ਉਪਦੇਸ਼ ਦੀਆਂ ਚਪੇੜਾਂ ਮਾਰਦੀ ਹੈ। ਤੇ ਗੁਰੂ ਰਾਮਦਾਸ ਕਿਤਨੇ ਸ਼ਾਂਤੀ ਸਰੂਪ ਨੇ ਤੇ ਗੱਲ ਕਿੱਡੀ ਕਰੜੀ ਕਹਿ ਰਹੇ ਨੇ। ਕਹਿੰਦੇ ਜਿਨ ਹਰਿ ਹਿਰਦੈ ਨਾਮ ਨਾ ਪਸਿਓ ਤਿਨ ਮਾਤ ਕੀਜੇ ਹਰ ਬਾਂਝਾ, ਉਹਦੀ ਮਾਂ ਬਾਂਝ ਰਹਿ ਜਾਂਦੀ। ਗੁਰੂ ਰਾਮਦਾਸ ਪਾਤਸ਼ਾਹ ਨੇ ਤਾਂ ਇੰਨਾ ਹੀ ਆਖਿਆ ਮਾਂ ਤੂੰ ਬਾਂਝ ਰਹਿ ਜਾਂਦੀ ਹੋ, ਪਰ ਕਬੀਰ ਸਾਹਿਬ ਨੇ ਇਦੋਂ ਵੀ ਕਰਾੜੀ ਚਪੇੜ ਮਾਰੀ ਹੈ ਬਹੁਤ ਜ਼ੋਰ ਦੀ। ਕਬੀਰ ਸਾਹਿਬ ਕਹਿੰਦੇ ਜਿਹ ਕੁੱਲ ਪੂਤ ਨਾ ਗਿਆਨ ਵਿਚਾਰੀ, ਵਿਧਵਾ ਕਸ ਨਾ ਭਈ ਮਹਿਤਾਰੀ। ਜਿਸ ਘਰ ਦੇ ਵਿੱਚ, ਜਿਸ ਕੁੱਲ ਦੇ ਵਿੱਚ ਬੱਚੇ ਨੇ ਜਨਮ ਲੈ ਲਿਆ ਹੈ ਪਰ ਸਰੂਪ ਦੇ ਗਿਆਨ ਦੀ ਵਿਚਾਰ ਨਹੀਂ ਕੀਤੀ ਕਿ ਮੇਰਾ ਸਰੂਪ ਕੀ ਹੈ, ਮੈਂ ਕੌਣ ਹਾਂ, ਭਾਵ ਰੱਬ ਦਾ ਗਿਆਨ ਜਿਹਨੂੰ ਨਹੀਂ ਮਿਲਿਆ, ਰੱਬ ਦੇ ਗਿਆਨ ਤੋਂ ਜਿਹੜਾ ਅਧੂਰਾ ਰਹਿ ਗਿਆ। ਕਬੀਰ ਸਾਹਿਬ ਕਹਿੰਦੇ ਵਿਧਵਾ ਕਸ ਨਾ ਭਈ ਮਹਿਤਾਰੀ, ਉਹ ਮਾਂ ਵਿਧਵਾ ਹੀ ਹੋ ਜਾਂਦੀ, ਸੁਹਾਗਣੀ ਕਾਹਨੂੰ ਹੋਈ ਹੈ। ਗੁਰੂ ਰਾਮਦਾਸ ਤੇ ਕਹਿੰਦੇ ਨੇ ਬਾਂਝ ਤੇ ਕਬੀਰ ਸਾਹਿਬ ਕਹਿੰਦੇ ਵਿਧਵਾ ਹੋ ਜਾਂਦੀ, ਸੁਹਾਗਣ ਹੋ ਕੇ ਕੀ ਸਵਾਰਿਆ। ਕਿਉਂਕਿ ਗੁਰਬਾਣੀ ਦਾ ਫਰਮਾਨ, ਇਹ ਗੁਰਬਾਣੀ ਦਾ ਉਪਦੇਸ਼। ਕਬੀਰ ਸਾਹਿਬ ਕਹਿੰਦੇ ਵਿਧਵਾ ਹੀ ਹੋ ਜਾਂਦੀ ਤਾਂ ਚੰਗਾ ਸੀ। ਇੱਕ ਦਯਾਨੰਦ ਪੰਡਿਤ ਹੋਇਆ ਹੈ, ਉਹਨੇ ਵੀ ਬੜਾ ਸੁੰਦਰ ਲਿਖਿਆ। ਉਹ ਕਹਿੰਦਾ ਹੈ ਦੋਏ ਵਿਧ ਪੂਤ ਜਨੇ ਜਨਨੀ, ਜਗ ਔਦ ਸਭੇ ਸੁਤ ਕੀਟ ਪਤੰਗਾ। ਜਾਂ ਤਾਂ ਰੱਬ ਦੀ ਗੱਲ ਕਰਦਿਆਂ ਵਿਸਮਾਦ ਵਿੱਚ ਚਲਿਆ ਜਾਵੇ, ਦੁਨੀਆਂ ਭੁੱਲ ਜਾਵੇ, ਜਾਂ ਧਰਮ ਯੁੱਧ ਕਰਦਾ ਹੋਵੇ, ਰੋਮ ਰੋਮ ਜ਼ਖਮੀ ਹੋ ਜਾਵੇ ਤੇ ਪਿੱਠ ਨਾ ਵਿਖਾਵੇ, ਇਹੋ ਜਿਹੇ ਪੁੱਤਰ ਨੂੰ ਮਾਂ ਜਨਮ ਦੇਵੇ। ਬਾਕੀ ਕੀੜੇ ਪਤੰਗੇ ਨੇ ਕੋਈ ਫਾਇਦਾ ਨਹੀਂ, ਧਰਤੀ ਦਾ ਬੋਝ ਨੇ। ਤੁਲਸੀ ਨੇ ਸਾਰੀ ਉਮਰ ਰਾਮ ਦੀ ਉਸਤਤੀ ਕਰਨਿਆ ਲਾ ਦਿੱਤੀ ਤੇ ਰਮਾਇਣ ਲਿਖੀ ਹੈ, ਤੇ ਉਹ ਵੀ ਲਿਖਦੇ ਨੇ ਜਨਨੀ ਜਣੇ ਤਾਂ ਭਗਤ ਜਨ ਕਹਿ ਦਾਤਾ ਕਹਿ ਸੂਰ, ਨਾਹੇ ਤਾਂ ਜਨਨੀ ਬਾਂਝ ਰਹੇ ਬਾਹੇ ਗਵਾਵੇ ਨੂੰ। ਇਹ ਜਨਨੀ ਤੂੰ ਜਨਮ ਦੇਣਾ ਹੈ ਤਾਂ ਭਗਤ ਨੂੰ ਜਨਮ ਦੇ। ਭਗਤ ਦਾ ਅਰਥ ਕੀ ਹੈ? ਭਗਤ ਸ਼ਬਦ ਹੈ ਸੰਸਕ੍ਰਿਤ ਦਾ, ਪੰਜਾਬੀ ਵਿੱਚ ਇਹਦਾ ਅਰਥ ਬਣਦਾ ਹੈ ਭਾਵ ਅੰਕਤ। ਭਾਵ ਹੁੰਦਾ ਹੈ ਪਿਆਰ, ਅੰਕਤ ਹੁੰਦਾ ਹੈ ਟਿਕ ਜਾਣਾ। ਜਿਹਦੇ ਅੰਦਰ ਪਰਮਾਤਮਾ ਦਾ ਪਿਆਰ ਟਿਕ ਗਿਆ ਹੋਵੇ ਉਹਨੂੰ ਕਹਿੰਦੇ ਭਗਤ। 15 ਭਗਤਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਚ ਦਰਜ ਹੈ ਤੇ ਉਹਨਾਂ ਭਗਤਾਂ ਦੀ ਬਾਣੀ ਗੁਰੂ ਨੇ ਲਿਖੀ ਹੈ ਜਿਹਨਾਂ ਦੇ ਅੰਦਰ ਰੱਬ ਦਾ ਪਿਆਰ ਟਿਕਿਆ ਸੀ ਤੇ ਰੋਮ ਰੋਮ ਥਾਣੀ ਰੱਬ ਦਾ ਪਿਆਰ ਫੁੱਟਿਆ ਹੈ ਨਾ, ਰੋਮ ਰੋਮ ਚੋ ਰੱਬ ਦਾ ਪਿਆਰ ਨਿਕਲਿਆ ਹੈ, ਉਹਨਾਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਗੁਰੂ ਨੇ ਦਰਜ ਕੀਤੀ। ਤੇ ਤੁਲਸੀ ਕਹਿੰਦਾ ਜਨਨੀ ਜਣੇ ਤਾਂ ਭਗਤ ਜਾਣ ਕਹਿ ਦਾਤਾ, ਨਹੀਂ ਤੇ ਦਾਤਾ ਪੈਦਾ ਕਰ, ਜੇ ਦਾਤਾ ਨਹੀਂ ਤੇ ਸੂਰਮਾ ਪੈਦਾ ਕਰ, ਤੇ ਜੇ ਤਿੰਨਾਂ ਵਿੱਚੋਂ ਇੱਕ ਵੀ ਪੈਦਾ ਨਹੀਂ ਕਰ ਸਕਦੀ, ਨਾ ਭਗਤ ਨਾ ਦਾਤਾ ਨਾ ਸੂਰਮਾ, ਤੇ ਆਪਣੀ ਹੁਸਨ ਆਪਣੀ ਜਵਾਨੀ ਵਿਅਰਥ ਨਾ ਗਵਾਵੀ, ਕਿਉਂਕਿ ਨਵੇਂ ਸਰੀਰ ਨੂੰ ਜਨਮ ਦੇਣਾ ਹੈ ਮਾਤਾ ਨੇ, ਤੇ ਆਪਣੀਆਂ ਹੱਡੀਆਂ ਖੋਰ ਖੋਰ ਕੇ ਉਹਨੂੰ ਦੁੱਧ ਪਿਲਾਉਣਾ ਹੈ। ਮਾਂ ਦੀ ਕੁਰਬਾਨੀ ਵੀ ਬੜੀ, ਪਰ ਮਾਂ ਨੂੰ ਨਸੀਹਤ ਕਰਦਿਆਂ ਬਾਣੀ ਔਰ ਭਗਤ ਕਹਿ ਰਹੇ ਨੇ ਕਿ ਐ ਮਾਂ, ਇਹਨਾਂ ਤਿੰਨਾਂ ਵਿੱਚੋਂ ਇੱਕ ਨੂੰ ਜਨਮ ਦੇ, ਜੇ ਨਹੀਂ ਦੇ ਸਕਦੀ ਤੇ ਧਰਤੀ ਦਾ ਬੋਝ ਪੈਦਾ ਨਾ ਕਰੀ। ਭਾਈ ਗੁਰਦਾਸ ਸਾਹਿਬ ਜੀ ਦੀ ਬਾਣੀ ਜਿਹੜੀ ਹੈ ਨਾ, ਜੇ ਸਿੱਖੀ ਨੂੰ ਸਿੱਖਣਾ ਹੋਵੇ ਤਾਂ ਭਾਈ ਗੁਰਦਾਸ ਨੂੰ ਪੜ੍ਹੋ। ਭਾਈ ਗੁਰਦਾਸ ਸਾਹਿਬ ਜੀ ਨੇ ਇਸੇ ਪ੍ਰਤੀ ਇਸੇ ਸੰਬੰਧ ਵਿੱਚ ਆਪਣੀ ਬਾਣੀ ਵਿੱਚ ਆਖਿਆ ਹੈ, ਮਾਂ ਗੱਭਣ ਜੀ ਜਾਣਦੀ ਪੁੱਤ ਸਪੁੱਤ ਹੋਵੇ ਸੁਖਦਾਈ। ਗਰਭਵਤੀ ਮਾਂ ਦੇ ਮਨ ਵਿੱਚ ਇੱਛਾ ਹੁੰਦੀ ਹੈ ਮੇਰੇ ਘਰ ਪੁੱਤਰ ਪੈਦਾ ਹੋਵੇ। ਮੈਂ ਹੈਰਾਨ ਹੁੰਦਾ ਅੱਜ ਦੇ ਪੜ੍ਹੇ ਲਿਖੇ ਲੋਕ, ਅੱਜ ਦੇ ਜ਼ਮਾਨੇ ਦੀ ਦੁਨੀਆ ਕਹਿੰਦੀ ਹੈ ਕਿ ਪੁੱਤਰਾਂ ਦੀ ਖਾਸ਼ ਵੱਧ ਗਈ ਹੈ ਤੇ ਬੱਚੀਆਂ ਦੀ ਖਾਸ਼ ਘੱਟ ਗਈ। ਮੈਂ ਇਸ ਗੱਲ ਨਾਲ ਸਹਿਮਤ ਨਹੀਂ ਕਿ ਬੱਚੀਆਂ ਨਹੀਂ ਹੋਣੀਆਂ ਚਾਹੀਦੀਆਂ। ਸੰਸਾਰ ਦੇ ਵਿੱਚ ਮਨੁੱਖਤਾ ਦੇ ਦੋ ਰੂਪ ਨੇ, ਇਸਤਰੀ ਤੇ ਪੁਰਸ਼। ਸੰਸਾਰ ਚੱਲ ਹੀ ਤਾਂ ਸਕਦਾ ਹੈ ਜੇ ਇਸਤਰੀਆਂ ਤੇ ਪੁਰਸ਼ ਹੋਣਗੇ, ਨਹੀਂ ਤੇ ਸੰਸਾਰ ਚੱਲ ਨਹੀਂ ਸਕਦਾ। ਪਰ ਮਾਂ ਦੇ ਮਨ ਦੀ ਤਮੰਨਾ ਜਿਹੜੀ ਉਹ ਕੀ ਹੈ? ਭਾਈ ਗੁਰਦਾਸ ਜੀ ਨੇ ਕਹਿ ਦਿੱਤਾ, ਮਾਂ ਗੱਭਣ ਜੀ ਜਾਣਦੀ ਪੁੱਤ ਸਪੁੱਤ ਹੋਵੇ ਸੁਖਦਾਈ। ਮੇਰੇ ਘਰ ਪੁੱਤਰ ਸਪੁੱਤਰ ਪੈਦਾ ਹੋਵੇ, ਸੁੱਖ ਦੇਣ ਵਾਲਾ, ਖੁਦਦਾਰ, ਰੌਸ਼ਨ ਦਿਮਾਗ ਹੋਵੇ, ਕੁਲ ਦਾ ਨਾਂ ਉੱਚਾ ਕਰਨ ਵਾਲਾ ਹੋਵੇ। ਇਹ ਗੱਲ ਨਾ ਹੁੰਦੀ ਤੇ ਭਾਈ ਗੁਰਦਾਸ ਜੀ ਕਦੀ ਨਾ ਕਹਿੰਦੇ। ਜਦੋਂ ਦੀ ਦੁਨੀਆ ਬਣੀ ਹੈ ਉਦੋਂ ਦੀ ਮਾਂ ਦੇ ਮਨ ਦੇ ਵਿੱਚ ਇੱਛਾ ਹੈ ਮੇਰੇ ਘਰ ਪੁੱਤਰ ਪੈਦਾ ਹੋਵੇ। ਉਹਦਾ ਕਾਰਨ ਹੈ, ਗੁਰੂ ਗ੍ਰੰਥ ਸਾਹਿਬ ਜੀ ਵੀ ਸਾਨੂੰ ਅਗਾਹ ਕਰਦੇ ਨੇ। ਗੌੜੀ ਰਾਗ ਦੇ ਵਿੱਚ ਗੁਰੂ ਕਹਿੰਦੇ ਨੇ, ਜਿਉਂ ਜਨਨੀ ਗਰਭ ਪਾਲਤੀ ਸੁੱਤ ਕੀ ਕਰ ਆਸਾ। ਜਨਨੀ ਮਾਂ ਗਰਭ ਦੀ ਰੱਖਿਆ ਹੀ ਤਾਂ ਕਰਦੀ ਹੈ ਕਿ ਮੇਰੇ ਘਰ ਪੁੱਤਰ ਪੈਦਾ ਹੋਵੇ। ਉਹਦਾ ਕਾਰਨ ਕੀ ਅੱਗੇ ਦੱਸਿਆ, ਵੱਡਾ ਹੋਏ ਧਨ ਖਾਟ ਦੇ ਘਰ ਭੋਗ ਬਿਲਾਸਾ। ਵੱਡਾ ਹੋਵੇਗਾ, ਧਨ ਖੱਟ ਕੇ ਲਿਆਵੇਗਾ, ਮੈਂ ਉਸ ਧਨ ਮਾਇਆ ਦੇ ਨਾਲ ਭੋਗ ਵਿਲਾਸ ਕਰਾਂਗੀ, ਪਦਾਰਥ ਛਕਾਂਗੀ, ਆਪਣੀ ਜ਼ਿੰਦਗੀ ਸੁੱਖ ਦੀ ਬਤੀਤ ਕਰਾਂਗੀ। ਇਸ ਕਰਕੇ ਮਾਂ ਦੇ ਮਨ ਦੇ ਵਿੱਚ ਇੱਛਾ ਹੈ ਕਿ ਮੇਰੇ ਘਰ ਪੁੱਤਰ ਪੈਦਾ ਹੋਵੇ। ਤੇ ਭਾਈ ਗੁਰਦਾਸ ਜੀ ਕਹਿੰਦੇ ਨੇ ਕਿ ਐ ਮਾਂ, ਜੇ ਤੂੰ ਚੰਗੇ ਪੁੱਤਰ ਨੂੰ ਜਨਮ ਨਹੀਂ ਨਾ ਦੇ ਸਕਦੀ ਤੇ ਫਿਰ ਧੀ ਨੂੰ ਜਨਮ ਦੇ ਦੇ, ਕਿਉਂਕਿ ਜੇ ਪੁੱਤਰ ਸਮੈਕ ਪੀਣ ਵਾਲਾ ਹੈ, ਨਸ਼ੇ ਕਰਨ ਵਾਲਾ ਹੈ, ਕਤਲ ਕਰਨ ਵਾਲਾ ਹੈ, ਡਾਕੇ ਮਾਰਨ ਵਾਲਾ ਹੈ, ਇਹਦੇ ਨਾਲ ਫਿਰ ਧੀ ਨੂੰ ਜਨਮ ਦੇ ਦੇ। ਕਪੁੱਤੋਂ ਧੀ ਚੰਗੇਰੜੀ, ਪਰ ਕਰ ਜਾਏ ਵਸਾਏ ਨਾ ਆਈ। ਪੁੱਤ ਨਾਲੋਂ ਫਿਰ ਧੀ ਚੰਗੀ ਹੈ, ਕੰਮ ਸੋ ਕੰਮ ਜਿਹੜੇ ਘਰ ਰਿਸ਼ਤਾ ਹੋਵੇਗਾ, ਜਿਹੜੇ ਘਰ ਜਾਵੇਗੀ ਉਹ ਘਰ ਜਾ ਕੇ ਵਸਾਵੇਗੀ। ਤੇ ਭਾਈ ਗੁਰਦਾਸ ਸਾਹਿਬ ਨੇ ਕੋਈ ਹੋਰ ਬਚਨ ਕਹਿ ਦਿੱਤਾ, ਉਹ ਕਹਿੰਦੇ ਜੇ ਪੁੱਤ ਵੀ ਚੰਗਾ ਨਹੀਂ ਤੇ ਧੀ ਵੀ ਕੁਧੀ ਜੰਮਣੀ, ਕੁਧੀ ਨੂੰ ਜਨਮ ਦੇਣਾ ਹੈ, ਜਿਹਨੇ ਪਰਾਏ ਘਰ ਜਾ ਕੇ ਉਹ ਲਾਂਭੇ ਲਿਆਉਣੇ ਨੇ, ਜਾ ਕੇ ਵਸਣਾ ਨਹੀਂ ਚੱਜਣਾ, ਤੇ ਫਿਰ ਤੇਰੇ ਨਾਲੋਂ ਸੱਪਣੀ ਚੰਗੀ ਹੈ। ਕੁਧੀਓ ਸੱਪ ਸਕਾਰ ਥਾ, ਮਾਓ ਜਣੇਂਦੀ ਜਣ ਜਣ ਖਾਈ। ਤੇਰੇ ਨਾਲ ਸੱਪਣੀ ਚੰਗੀ ਹੈ, ਸੱਪਣੀ 100 ਤੋਂ ਲੈ ਕੇ 300 ਤੱਕ ਆਂਡਾ ਦਿੰਦੀ ਹੈ, ਤੇ 3 ਮਹੀਨੇ ਉਹਨੇ ਉਹਨਾਂ ਆਂਡਿਆਂ ਨੂੰ ਆਪਣੇ ਕੁੰਡਲ ਵਿੱਚ ਵਲੇਟ ਕੇ ਰੱਖਦੀ ਹੈ। ਜਦੋਂ ਸੱਪ ਨਿਕਲਣੇ ਸ਼ੁਰੂ ਹੁੰਦੇ ਨਾ, ਬੱਚੇ ਚੱਟ ਚੱਟ ਖਾਈ ਜਾਂਦੀ, ਭੁੱਖਣ ਭਾਣੀ ਭੁੱਖ ਲੱਗੀ ਦੀ ਬੱਚੇ ਖਾਈ ਜਾਂਦੀ। ਜਿਹੜੀ ਮਾਂ ਆਪਣੇ ਬੱਚਿਆਂ ਨੂੰ ਖਾਵੇ ਨੂੰ ਡੈਣ ਮਾਂ ਕਹਿੰਦੇ, ਡੈਣ। ਤੇ ਭਾਈ ਗੁਰਦਾਸ ਜੀ ਕਹਿੰਦੇ, ਮਾਂ ਡੈਣ ਧਨ ਧਨ ਹੈ। ਡੈਣ ਮਾਂ ਨੂੰ ਕੋਈ ਧਨ ਧਨ ਨਹੀਂ ਕਹਿੰਦਾ, ਜਿਹੜੀ ਬੱਚੇ ਖਾਵੇ। ਪਰ ਸਪਣੀ ਡੈਣ ਮਾਂ ਵਾ ਤੇ ਭਾਈ ਜੀ ਕਹਿੰਦੇ ਧੰਨ ਧੰਨ ਹੈ, ਕਿਉਂਕਿ ਕਪਟੀ ਪੂਤੇ ਖਾਏ ਅਗਾਈ, ਕਪਟ ਭਰੇ ਵਲਛਲ ਭਰੇ ਯਰ ਭਰੇ ਪੁੱਤਰਾਂ ਨੂੰ ਖਾ ਕੇ ਉਹਨੇ ਆਪਣਾ ਪੇਟ ਭਰਿਆ। ਤੇ ਜੇ ਉਹ ਪਰਉਪਕਾਰ ਨਾ ਨਾ ਕਰਦੀ ਤੇ ਇੰਨੇ ਸੱਪ ਹੋਣੇ ਸੀ ਦੁਨੀਆਂ ਤੇ, ਸਾਨੂੰ ਤੁਰਨਾ ਔਖਾ ਹੋ ਜਾਣਾ ਸੀ, ਹਰ ਪੈਰ ਤੇ ਸੱਪ ਮਿਲਣਾ ਸੀ। ਤੇ ਉਹਦਾ ਪਰਉਪਕਾਰ ਗੰਦੇ ਜੰਮੇ ਰਹਿਣ ਨਹੀਂ ਦਿੱਤੇ। ਇਹਦਾ ਮਤਲਬ ਜਿੰਨੀ ਬਾਣੀ ਹੈ ਉਹ ਕਹਿ ਰਹੀ ਹੈ ਕਿ ਐ ਮਾਂ ਤੇਰੇ ਵੱਸ ਦੀ ਗੱਲ ਹੈ, ਤੂੰ ਕਿਸ ਤਰ੍ਹਾਂ ਦੀ ਰੂਹ ਨੂੰ ਜਨਮ ਦੇਣਾ ਹੈ। ਕਿਉਂਕਿ ਜੇ ਕਿਸੇ ਦਾ ਘਰ ਗੁਰਦੁਆਰਾ ਪਿਆ ਜਾਪੇ ਤਾਂ ਗੁਰਦੁਆਰਿਆਂ ਵਿੱਚੋਂ ਗੁਰਦੁਆਰੇ ਨਿਕਲਦੇ ਨੇ। ਜੇ ਕਿਸੇ ਨੇ ਘਰ ਨੂੰ ਥੀਏਟਰ ਬਣਾ ਲਿਆ, ਸਿਨੇਮਾ ਬਣਾ ਲਿਆ ਤੇ ਐਕਟਰ ਹੀ ਜੰਮਣੇ ਨੇ, ਫਿਰ ਸੰਤ ਤੇ ਪੈਦਾ ਨਹੀਂ ਨਾ ਹੋ ਸਕਦਾ। ਇਹੋ ਜਿਹਾ ਮਾਹੌਲ ਹੋਵੇਗਾ, ਉਹੋ ਜਿਹਾ ਬੱਚੇ ਨੇ ਜਨਮ ਲੈਣਾ। ਮੈਂ ਕਿਸੇ ਨਾਲ ਚਰਚਾ ਕੀਤੀ, ਉਹਨੇ ਕਿਹਾ ਜੀ ਹਰ ਤੀਸਰਾ ਘਰ ਦੈਂਤ ਦਾ ਸੀ ਤੇ ਹਰ ਪੰਜਵਾਂ ਘਰ ਦੇਵਤੇ ਦਾ ਸੀ। ਮੈਂ ਕਿਹਾ ਹੁਣ ਦੇਵਤੇ ਦੀਦੇ ਦੀ? ਉਹ ਕਹਿੰਦਾ ਜੀ ਉਹ ਮਾਂ ਹੀ ਨਹੀਂ ਰਹੀ ਦੇਵਤੇ ਨੂੰ ਜਨਮ ਦੇਣ ਵਾਲੀ, ਦੇਵਤਾ ਮਿਲੇ ਕਿੱਥੇ, ਬੜਾ ਵੱਡਾ ਜੀਵਨ ਬਣਾਉਣਾ ਪੈਂਦਾ, ਸਮਾਂ ਬਹੁਤਾ ਹੁੰਦਾ ਜਾ ਰਿਹਾ। ਮੈਂ ਗੱਲ ਕਰ ਰਿਹਾ ਸਾ ਬਾਲਮੀਕ ਦੀ ਮਾਂ ਦੀ। ਬਾਲਮੀਕ ਪਾਪ ਕਰਨੋਂ ਹਟਣਾ ਚਾਹੁੰਦਾ ਸੀ, ਮਾਂ ਵੀ ਚੰਗੀ ਹੁੰਦੀ, ਕਿਉਂਕਿ ਬੰਦੇ ਦਾ ਮਨ ਪਾਪੀ ਹੈ। ਇਹ ਕਹਿੰਦਾ ਜਿੰਨੇ ਪਾਪ ਹੋਏ ਪਰਿਵਾਰ ਕਰਕੇ ਹੋਏ ਨੇ, ਬੱਚੇ ਨਾ ਹੁੰਦੇ ਇਸਤਰੀ ਨਾ ਹੁੰਦੀ ਤੇ ਮੈਂ ਪਾਪੀ ਨਾ ਹੁੰਦਾ। ਪਰ ਹੁਣ ਪੁੱਛੇ ਭਲਿਆ ਮਾਨ ਸਾਹਿਬ, ਪਰਿਵਾਰ ਤਾਂ ਧਰਮ ਦੀ ਕਿਰਤ ਨਾਲ ਪਾਲਿਆ ਜਾ ਸਕਦਾ ਸੀ, ਤੇਰਾ ਮਨ ਪਾਪੀ ਸੀ। ਜੇ ਤੇਰਾ ਮਨ ਪਾਪੀ ਨਾ ਹੁੰਦਾ, ਤੂੰ ਮਨ ਦੀ ਪਰਿਵਾਰ ਦੀ ਕਮਜ਼ੋਰੀ ਸਮਝੀ ਹੈ, ਮਨ ਦੀ ਕਮਜ਼ੋਰੀ ਸਮਝ ਦੋ ਤੇ ਤੂੰ ਪਾਪੀ ਕਦੀ ਨਾ ਬਣ। ਹੁਣ ਮਾਂ ਨੇ ਵੀ ਕਹਿ ਦਿੱਤਾ ਵੇਖ ਕਿੰਨੀਆਂ ਮੱਛੀਆਂ ਆ ਗਈਆਂ, ਫਿਰ ਪਾਪਾਂ ਵੱਲ ਤੁਰ ਪਿਆ, ਫੜ ਕੇ ਗੰਡਾਸਾ ਰੱਖ ਲਿਆ ਮੋਢੇ ਤੇ ਤੁਰ ਪਿਆ। ਪਰ ਜਦੋਂ ਵਾਹਿਗੁਰੂ ਨੇ ਕਿਰਪਾ ਕਰਨੀ ਹੋਵੇ ਨਾ ਕੋਈ ਬਹਾਨਾ ਬਣ ਜਾਂਦਾ ਹੈ, ਰੱਬ ਦੀ ਕਿਰਪਾ ਹੋ ਜਾਂਦੀ ਹੈ। ਕਹਿੰਦੇ ਕੀ ਹੋਇਆ, ਕੋਈ ਸੰਤ ਰੱਬ ਦੇ ਪਿਆਰੇ ਆ ਗਏ, ਉਹਨਾਂ ਨੂੰ ਘੇਰ ਲਿਆ। ਉਹਨਾਂ ਕਿਹਾ ਵੀ ਸਾਡੇ ਕੋਲ ਚਿੱਪੀ ਤੇ ਗੇਰੇ ਰੰਗੇ ਬਸਤਰ ਨੇ, ਕੀ ਕਰੇਗਾ? ਕਹਿੰਦਾ ਮੇਰੀ ਮਾਂ ਬੜੀ ਸਿਆਣੀ ਹੈ, ਉਹਨੇ ਆਪੇ ਰੰਗ ਲਾ ਲੈਣਾ, ਗੇਰੀ ਬਸਤਰਾਂ ਦਾ ਫਿਕਰ ਨਾ ਕਰੋ। ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਮੋਹ ਵਿੱਚ ਫਸਿਆ ਤੇ ਮਾਂ ਨੇ ਇਹਨੂੰ ਪਾਪਾਂ ਵੱਲ ਪ੍ਰੇਰਿਆ ਹੋਣਾ। ਉਹ ਕਹਿਣ ਲੱਗੇ ਤੂੰ ਪਾਪ ਕਿਹਦੇ ਵਾਸਤੇ ਕਰਦਾ? ਕਹਿੰਦਾ ਪੁੱਤਰਾਂ ਵਾਸਤੇ, ਇਸਤਰੀ ਵਾਸਤੇ, ਮਾਂ ਪਿਓ ਵਾਸਤੇ। ਕਹਿੰਦੇ ਜਾਂ ਪੁੱਛ ਗਿਆ ਤੇਰੇ ਅੰਤ ਨੂੰ ਸਹਾਇਤਾ ਕਰਨਗੇ, ਤੇਰੇ ਪਾਪਾਂ ਦਾ ਭਾਰ ਵੰਡਾਉਣਗੇ। ਕਹਿੰਦਾ ਤੇ ਛੁੱਟਣ ਦੀਆਂ ਗੱਲਾਂ? ਕਹਿੰਦੇ ਸਾਨੂੰ ਬੰਨ ਜਾ। ਪਾਪੀ ਨੇ ਰੱਸੇ ਨਾਲ ਦਰਖਤ ਨਾਲ ਸੰਤਾਂ ਨੂੰ ਬੰਨ ਦਿੱਤਾ ਤੇ ਘਰ ਆ ਗਿਆ। ਆ ਕੇ ਪੁੱਛਦਾ ਹੈ ਮਾਂ ਨੂੰ, ਮਾਂ ਮੈਂ ਮਾਇਆ ਇਕੱਠੀ ਕਰਕੇ ਲਿਆਉਣਾ ਬੰਦੇ ਮਾਰ ਕੇ, ਅੰਤ ਨੂੰ ਮੇਰੀ ਸਹਾਇਤਾ ਕਰੇਗੀ? ਉਹਨੇ ਕਿਹਾ ਨਾ ਪੁੱਤ, ਅਸੀਂ ਤੈਨੂੰ ਜਨਮ ਦਿੱਤਾ, ਅਸੀਂ ਆਪਣਾ ਫਰਜ਼ ਨਿਭਾਇਆ, ਹੁਣ ਤੂੰ ਸਾਡਾ ਪਾਲਣਾ ਕਰਕੇ ਫਰਜ਼ ਨਿਭਾਉਣਾ, ਅਸੀਂ ਨਹੀਂ ਕਿਤੇ ਪਾਪਾਂ ਦੀ ਮਾਇਆ ਲਿਆ। ਇਸਤਰੀ ਨੂੰ ਪੁੱਛਿਆ, ਉਹਨੇ ਕਿਹਾ ਮੈਂ ਤੇਰੇ ਲੜ ਲੱਗੀ ਹਾਂ, ਤੇਰਾ ਧਰਮ ਹੈ, ਮੇਰਾ ਧਰਮ ਹੈ ਸੇਵਾ ਕਰਨੀ, ਤੇਰਾ ਧਰਮ ਹੈ ਕਮਾਈ ਕਰਨੀ। ਪੁੱਤਰਾਂ ਨੂੰ ਪੁੱਛਿਆ, ਉਹਨੇ ਕਿਹਾ ਤੁਸੀਂ ਸਾਨੂੰ ਜਨਮ ਦਿੱਤਾ, ਤੁਸੀਂ ਪਾਲਣਾ, ਉਦਾਸ ਹੋ ਕੇ ਆ ਕੇ ਚਰਨਾਂ ਤੇ ਪੈ ਗਿਆ ਤੇ ਬਖਸ਼ ਲਓ, ਮੈਨੂੰ ਨਹੀਂ ਸੀ ਇਸ ਗੱਲ ਦਾ ਪਤਾ, ਕਿਸੇ ਸਾਥ ਨਹੀਂ ਦੇਣਾ। ਕਬੀਰ ਸਾਹਿਬ ਨੇ ਕਿਹਾ, ਸੋਹਣਾ ਸ਼ਬਦ ਉਚਾਰਿਆ, ਬਹੁ ਪ੍ਰਪੰਚ ਕਰ ਪਰ ਧਨ ਲਿਆ ਮੈਂ, ਬਲ ਛੜ ਕਰਕੇ ਧਨ ਲਿਆਉਣਾ, ਸੁੱਤ ਦਾਰਾ ਪਏ ਆਣ ਲੁਟਾਵੈ, ਮਨ ਮੇਰੇ ਭੂਲੇ ਕਪਟ ਨਾ ਕੀਜੈ। ਹੈਰਾਨੀ ਦੀ ਗੱਲ, ਬੰਦਾ ਲੁੱਟਣ ਵਾਸਤੇ ਲੋਕਾਂ ਨੂੰ ਬਾਹਰ ਜਾਂਦਾ ਤੇ ਆਪਣਾ ਆਪ ਘਰ ਆ ਕੇ ਲੁਟਾਉਂਦਾ ਆਪਣੇ ਬੱਚਿਆਂ ਨੂੰ ਤੇ ਇਸਤਰੀ, ਜੋ ਲਿਆਉਂਦਾ ਜੋ ਪਾਵੇ ਸੋ ਆਣ ਦਿਖਾਵੇ। ਕਬੀਰ ਸਾਹਿਬ ਕਹਿੰਦੇ ਨੇ, ਸੁੱਧ ਦਾਰਾ ਭਿਆ ਲੁਟਾਵੈ, ਮਨ ਮੇਰੇ ਭੁੱਲੇ ਕਪਟ ਨਾ ਕੀਜੇ, ਭੁੱਲੇ ਮਨਾ ਵੱਲ ਛਲ ਨਾ ਕਰ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਇਹਨੂੰ ਲੇਖਾ ਦੇਣਾ ਪੈਣਾ ਹੀ, ਛਿਨ ਛਿਨ ਤਨ ਛੀਜੈ ਜਰਾ ਜਨਾਵੈ, ਤਬ ਉਹ ਕੋਈ ਤੇਰੀ ਪਾਣੀਓ ਨਾ ਪਾਵੇ। ਅੰਤ ਨੂੰ ਬੁੱਕ ਵਿੱਚ ਕਿਸੇ ਪਾਣੀ ਨਹੀਂ ਪਾਉਣਾ ਤੇਰੀ, ਜਿਹਨਾਂ ਵਾਸਤੇ ਪਾਪ ਕਰਦਾ ਮੈਂ ਵੇਖਿਆ ਬੁੱਢਿਆਂ ਨੂੰ, ਉਹ ਕਹਿ ਦਿੰਦਾ ਮੇਰੇ ਦੰਦ ਕੰਮ ਨਹੀਂ ਕਰਦੇ। ਕਹਿੰਦਾ ਤੋਹੇ ਤੇ ਪੂਪ ਸਵਾਰੇ ਕੱਢਦੇ ਤੇਰੇ ਵਾਸਤੇ ਪੂੜੇ, ਬੁੱਢਿਆ ਖਲੋ ਜਾ, ਹੰਘਾਰ ਮਾਰਦਾ ਖੁਰਲੀ ਕੋ ਵਿਆਹ ਕਰੇ, ਮੈਂ ਅੰਦਰ ਤੁਰਿਆ ਆਉਂਦਾ ਰਹਿੰਦਾ। ਲੈ ਲਕਟੀ ਹਰ ਬਹੁ ਹਰ ਦੁਆਰੇ, ਆ ਸੋਟੀ ਫੜ ਤੇ ਕੁੱਤੇ ਮੋੜਿਆ ਕਰ ਬਾਹਰ ਬਹੁ, ਇਹ ਹਾਲ ਹੋ ਜਾਂਦੀ ਜਿਹਨਾਂ ਵਾਸਤੇ ਪਾਪ ਕਰਦਾ ਕੋਈ ਸਾਥ ਨਹੀਂ ਦਿੰਦਾ। ਰੱਬ ਦੇ ਪਿਆਰਿਆਂ ਨੇ ਫਿਰ ਰਾਮ ਨਹੀਂ ਮਰਾ ਮਰਾ ਦਾ ਉਪਦੇਸ਼ ਦਿੱਤਾ, ਮਰਾ ਮਰਾ ਕਰੂ ਆਪੇ ਰਾਮ ਰਾਮ ਜਪਣ ਲੱਗ ਪੂਗਾ। ਤੇ ਕਹਿੰਦੇ ਨੇ ਬਾਲਮੀਕ ਹੋਆ ਸਾਧ ਸੰਗ, ਬਾਲਮੀਕ ਨੂੰ ਸਾਧੂਆਂ ਦਾ ਸੰਗ ਹੋ ਗਿਆ, ਉਹ ਰੱਬ ਦੇ ਪਿਆਰਿਆਂ ਦਾ ਸੰਗ ਕਰਕੇ ਤਰ ਗਿਆ।
ਧਰੂ ਕੋ ਮਿਲਿਆ ਹਰ ਨਿਸੰਗ,
ਧਰੂ ਭਗਤ ਨੂੰ ਹਰੀ ਨਿਸੰਗ ਹੀ ਮਿਲ ਗਿਆ। ਕਿਸ ਤਰ੍ਹਾਂ ਮਿਲਿਆ? ਧਰੂ ਦੀ ਕਹਾਣੀ ਕਥਾ ਤੁਸੀਂ ਕਈ ਵਾਰ ਸੁਣੀ ਹੈ ਕਿ ਕਿਤਰਾ ਆਪਣੇ ਪਿਤਾ ਦੀ ਗੋਦ ਵਿੱਚ ਬੈਠਦਾ ਹੈ, ਮਤਰੇਈ ਮਾਂ ਨੂੰ ਗੋਦ ਵਿੱਚੋਂ ਕੱਢ ਦਿੰਦੀ ਹੈ। ਭਾਈ ਗੁਰਦਾਸ ਸਾਹਿਬ ਜੀ ਨਕਸ਼ਾ ਖਿੱਚਿਆ, ਕਹਿੰਦੇ ਧਰੂ ਹੱਸਦਾ ਘਰ ਆਇਆ, ਬੱਚਿਆਂ ਨਾਲ ਖੇਡਦਾ ਖੇਡਦਾ ਹੱਸਦਾ ਹੱਸਦਾ ਘਰ ਆ ਗਿਆ। ਕਰ ਪਿਆਰ ਪਿਓ ਪੁੱਛੜ ਲੀਤਾ, ਪਿਓ ਨੇ ਪਿਆਰ ਕੀਤਾ, ਗੱਲ ਨਾ ਲਾਇਆ ਔਰ ਆਪਣੀ ਗੋਦ ਵਿੱਚ ਬਿਠਾ ਲਿਆ। ਇੰਨੇ ਚਿਰ ਨੂੰ ਮਤਰੇਈ ਮਾਂ ਨੇ ਵੇਖ ਲਿਆ, ਕਹਿੰਦੇ ਨੇ ਕਰ ਪਿਆਰ ਪਿਓ ਪੁੱਛੜ ਲੀਤਾ, ਬਾਹੋਂ ਪਕੜ ਉਠਾ ਲਿਆ, ਮਨ ਵਿੱਚ ਰੋਸ ਮਤਰੇਈ ਕੀਤਾ, ਮੇਰਾ ਪੁੱਤਰ ਰਾਜ ਭਾਗ ਦਾ ਉੱਤਮ ਮਾਲਕ ਬਣੇਗਾ, ਉੱਤਮ ਸੀ ਨਾਂ ਉਹਦਾ, ਤੂੰ ਕਿਉਂ ਬਣੇ ਚੰਦਰਿਆ, ਜੇ ਬਹਿਣਾ ਸੀ ਪਿਓ ਦੀ ਗੋਦ ਵਿੱਚ ਤੇ ਮੇਰੀ ਕੁੱਖ ਤੋਂ ਜਨਮ ਲੈਨੋ। ਜਦੋਂ ਵੱਜੀਆਂ ਚਪੇੜਾਂ ਤਾਂ ਡੱਡੋ ਲਿੱਕਾ ਮਾਂ ਪੁੱਛੇ, ਨਿੰਮੋ ਝੂਣਾ ਜਿਹਾ ਹੋ ਕੇ ਮਾਂ ਕੋ ਚਲੇ ਗਿਆ, ਤੂੰ ਸਵਾਣੀ ਹੈ ਕਿ ਸੁਰੀਤਾ, ਮਾਂ ਤੇਰੇ ਜੀਵਨ ਤੇ ਮੈਨੂੰ ਸ਼ੱਕ ਹੋ ਗਿਆ ਈ, ਤੂੰ ਸਵਾਣੀ ਹੈ ਕਿ ਸੁਰੀਤੀ ਹੈ। ਬਾਣੀ ਹੁੰਦੀ ਹੈ ਜਿਹੜੀ ਵਿਆਹ ਕੇ ਲਿਆਂਦੀ ਹੋਵੇ, ਤੇ ਰਾਜੇ ਰਾਣੀ ਵਿਆਹ ਕੇ ਲਿਆਉਂਦੇ ਸੀ ਤੇ ਨਾਲ ਗੋਲੀ ਆਉਂਦੀ ਸੀ ਭਰਮ ਕੇ, ਉਹਦੇ ਨਾਲ ਵੀ ਸ਼ਾਦੀ ਕਰ ਲੈਂਦੇ ਸੀ। ਉਹ ਪੁੱਛਦਾ ਤੂੰ ਗੋਲੀ ਤੋਂ ਰਾਣੀ ਬਣੀ ਹੈ ਕਿ ਅਸਲੀ ਰਾਣੀ ਹੈ? ਉਹਨੇ ਕਿਹਾ ਸਵਾਣੀ ਹਾਂ ਮੈਂ ਜਨਮ ਦੀ, ਮੈਂ ਰਾਜੇ ਦੇ ਘਰ ਜਨਮੀ, ਰਾਜੇ ਦੀ ਧੀ, ਫਿਰ ਰਾਜੇ ਦੀ ਰਾਣੀ ਬਣੀ ਆ, ਪਰ ਪੁੱਤਰਾ ਮੇਰੇ ਵਿੱਚ ਕੁੱਝ ਦੋਸ਼ ਨੇ, ਗਲਤੀਆਂ ਨੇ, ਜਿਹਨਾਂ ਕਰਕੇ ਤੈਨੂੰ ਸਜ਼ਾ ਮਿਲ ਰਹੀ ਹੈ। ਸਵਾਣੀ ਹਾਂ ਮੈਂ ਜਨਮ ਦੀ, ਨਾਮ ਨਾ ਭਗਤੀ ਕਰਮ ਦ੍ਰਿੜੀਤਾ, ਮੈਂ ਨਾਮ ਨਹੀਂ ਜਪਿਆ, ਸ਼ੁਭ ਕਰਮ ਨਹੀਂ ਧਾਰਨ ਕੀਤੇ, ਦ੍ਰਿੜ ਨਹੀਂ ਕੀਤਾ ਪਰਮੇਸ਼ਵਰ ਦਾ ਨਾਮ, ਸਜ਼ਾ ਤੈਨੂੰ ਮਿਲ ਰਹੀ, ਇਸ ਕਰਕੇ ਜੇ ਮੈਂ ਜਪਿਆ ਹੁੰਦਾ ਨਾਮ ਤੈਨੂੰ ਦੁੱਖ ਨਾ ਮਿਲਦਾ। ਫਿਰ ਭਗਤ ਨੇ ਪੁੱਛਿਆ ਕਿਸ ਉੱਦਮ ਤੇ ਰਾਜ ਮਿਲੇ, ਸ਼ਤਰੂ ਤੇ ਸਭ ਹੋਵਣ ਮੀਤਾ, ਕਿਹੜਾ ਯਤਨ ਕਰੀਏ ਜਿਹਦੇ ਨਾਲ ਮੈਨੂੰ ਰਾਜ ਭਾਗ ਮਿਲ ਜਾਵੇ, ਦੁਸ਼ਮਣ ਮਿੱਤਰ ਬਣ ਜਾਣ। ਤੇ ਮਾਂ ਨੇ ਇਹ ਨਹੀਂ ਆਖਿਆ ਗੰਡਾਸਾ ਫੜ ਤੇ ਪਿਓ ਦਾ ਸਿਰ ਲਾ ਦੇ ਤੇ ਰਾਜ ਤੇਰਾ ਨਾ, ਉਹਨੇ ਆਖਿਆ ਪੁੱਤਰਾ ਜੇ ਤੂੰ ਰਾਜ ਲੈਣਾ ਆ ਰਾਜ ਕੀ, ਤੈਨੂੰ ਪ੍ਰਲੋਕ ਦਾ ਰਾਜ ਸੱਚਖੰਡ ਦਾ ਵੀ ਰਾਜ ਮਿਲ ਸਕਦਾ ਹੈ। ਪਰਮੇਸ਼ਰ ਅਰਾਧੀਏ ਜਿੰਦੂ ਹੋਈਏ ਪਤਤ ਪੁਨੀਤਾ, ਪਰਮੇਸ਼ਰ ਨੂੰ ਅਰਾਧ, ਤੂੰ ਪਵਿੱਤਰ ਹੋ ਜਾਵੇਂਗਾ। ਕਹਿੰਦੇ ਬਾਹਰ ਚੱਲਿਆ ਕਰਨ ਤਪ, ਮਨ ਬੈਰਾਗੀ ਹੋਏ ਅਤੀਤਾ, ਨਾਰਦ ਮੁਨ ਉਪਦੇਸਿਆ ਨਾਮ ਨਿਧਾਨ ਅਮਿਓ ਰਸ ਪੀਤਾ, ਹਾਰ ਚੱਲੇ ਗੁਰਮੁਖ ਜਗ ਜੀਤਾ। ਤੇ ਧਰੂ ਨੂੰ ਅਟਲ ਪਦਵੀ ਮਿਲੀ, ਪਾਂਚ ਬਰਖ ਕੋ ਅਨਾਥ ਧਰੂ ਬਾਰਕ ਹਰ ਸਿਮਰਤ ਅਮਰ ਅਟਾਰੇ, 5 ਸਾਲ ਦੇ ਬੱਚੇ ਨੇ ਬੰਦਗੀ ਕੀਤੀ ਤੇ ਕਹਿੰਦੇ ਸਾਨੂੰ ਅਟਲ ਰਾਜ ਮਿਲ ਗਿਆ, ਸੱਚਖੰਡ ਦਾ ਰਾਜ ਮਿਲ ਗਿਆ। ਤਾਰੇ ਦਾ ਨਾਂ ਧਰੂ ਰੱਖ ਦਿੱਤਾ ਲੋਕਾਂ ਨੇ, ਕਿ ਧਰੂ ਦੇ ਦਰਸ਼ਨ ਕਰਨੇ, ਤਾਰੇ ਦੇ ਦਰਸ਼ਨ ਕਰੋ, ਉਹਦੇ ਨਾਂ ਤੇ ਤਾਰਾ ਬਣ ਗਿਆ, ਕਿਉਂਕਿ ਉਹਨੂੰ ਅਟਲ ਪਦਵੀ ਮਿਲ ਗਈ। ਇੱਕ ਪ੍ਰਮਾਣ ਦੇਣ ਵਾਸਤੇ ਲੋਕਾਂ ਨੇ ਕਹਾਵਤ ਬਣਾ ਦਿੱਤੀ, ਇਹ ਧਰੂ ਤਾਰਾ ਹੈ, ਜਿਸ ਤਰ੍ਹਾਂ ਤਾਰਾ ਚਮਕਦਾ ਹੈ ਇਸ ਤਰ੍ਹਾਂ ਦੁਨੀਆਂ ਅੰਦਰ ਉਹ ਪ੍ਰਕਾਸ਼ਮਈ ਹੋ ਗਿਆ। ਤੇ ਕਹਿੰਦੇ ਉਸਨੂੰ ਵੀ ਪਰਮੇਸ਼ਰ ਮਿਲਿਆ।
ਤੇਰਿਆਂ ਸੰਤਾਂ ਜਾਚੋ ਚਰਨ ਰੇਨ,
ਇਹ ਵਾਹਿਗੁਰੂ ਤੇਰਿਆਂ ਸੰਤਾਂ ਦੇ ਚਰਨਾਂ ਦੀ ਮੈਂ ਰੇਨ ਜਾਚੋ ਮੰਗਦਾ ਹਾਂ ਧੂੜੀ,
ਮਸਤਕ ਲਾਵੋ ਕਰ ਕਿਰਪਾ ਦੇਣ,
ਇਹ ਵਾਹਿਗੁਰੂ ਕਿਰਪਾ ਕਰੋ ਮੈਨੂੰ ਚਰਨ ਧੂੜੀ ਦਿਓ ਤੇ ਮੈਂ ਆਪਣੇ ਮੱਥੇ ਨੂੰ ਲਾਉਣਾ ਕਰਾਂ, ਕਿਉਂਕਿ ਰੱਬ ਦੇ ਪਿਆਰਿਆਂ ਦੀ ਚਰਨ ਧੂੜੀ ਦਾ ਬਹੁਤ ਵੱਡਾ ਮਹੱਤਵ ਹੈ। ਗੁਰੂ ਅਰਜਨ ਸਾਹਿਬ ਜੀ ਕਹਿੰਦੇ ਹੇ ਵਾਹਿਗੁਰੂ ਤੇਰੇ ਦਰ ਤੋਂ ਮੈਂ ਮੰਗਦਾ ਹਾਂ, ਪਾਵੋ ਦਾਨ ਢੀਠ ਹੋਏ ਮੰਗੋ, ਮੈਂ ਢੀਠ ਮੰਗਤਿਆਂ ਦੀ ਤਰ੍ਹਾਂ ਮੰਗਦਾ। ਇੱਕ ਮੰਗਤੇ ਹੁੰਦੇ ਨੇ ਮੰਗਦੇ ਨੇ ਨਾ ਮਿਲੇ ਚਲੇ ਜਾਂਦੇ ਨੇ, ਇੱਕ ਢੀਠ ਮੰਗਤੇ ਹੁੰਦੇ ਜਾਂਦੇ ਨਹੀਂ। ਮੈਂ ਵੀ ਤੇਰੇ ਦਰ ਤੇ ਢੀਠ ਮੰਗਤਿਆਂ ਦੀ ਤਰ੍ਹਾਂ ਆ ਗਿਆ ਹਾਂ ਤੇ ਤੇਰੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਕੇ ਮੰਗ ਰਿਹਾ ਹਾਂ। ਪਾਵੋ ਦਾਨ ਢੀਠ ਹੋਏ ਮੰਗੋ, ਕੀ ਮੰਗਿਆ? ਮੁੱਖ ਲਾਗੇ ਸੰਤ ਰੇ ਨਾਰੇ, ਮੇਰੇ ਮੱਥੇ ਤੇ ਰੱਬ ਦੇ ਪਿਆਰਿਆਂ ਦੀ ਚਰਨ ਧੂੜ ਲੱਗੇ। ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਸਾਨੂੰ ਵੀ ਐਸੀ ਬਖਸ਼ਿਸ਼ ਕਰਨ, ਅਸੀਂ ਰੱਬ ਦੇ ਪਿਆਰਿਆਂ ਦੀ ਸੰਗਤਾਂ ਦੀ ਚਰਨ ਧੂੜ ਆਪਣੇ ਮੱਥੇ ਨੂੰ ਲਾਉਣਾ ਕਰੀਏ। ਇੰਨੀ ਕੁ ਵਿਚਾਰ ਪ੍ਰਵਾਨ ਕਰਨੀ ਸੀ। ਵਿਚਾਰਾਂ ਕਰਦਿਆਂ ਨੇ ਇੱਕ ਪ੍ਰਕਾਰ ਦੀਆਂ ਤਰੁੱਡੀਆਂ ਹੋ ਜਾਂਦੀਆਂ ਨੇ। ਬਖਸ਼ਿੰਦ ਪਿਤਾ ਬਖਸ਼ ਲੈਣ, ਦਿਓ ਸੱਜਣ ਅਸੀਸਰੀਆਂ, ਹੋਵੇ ਸਾਹਿਬ ਸੁਮੇਲ, ਜਿਨ੍ਹਾਂ ਗੁਰਮੁਖਾਂ ਨੇ ਕਥਾ ਦੇ ਸੰਸਕਾਰ ਵਿੱਚ ਪਾਇਆ ਹਾਜ਼ਰ ਕੀਤੀ ਹੈ। ਸਤਿਗੁਰੂ ਜੀ ਆਪ ਨਾਮ ਜਾਣਦੇ ਨੇ, ਸਭ ਦੇ ਖਜ਼ਾਨੇ ਪਰਿਪੂਰਨ ਕਰਨ। ਪੰਕਤੀਆਂ ਪੜ੍ਹ ਕੇ ਮਾਪਦੀ ਹੈ ਜੀ, ਤੇਰਿਆਂ ਸੰਤਾਂ ਜਾਚੋ ਚਰਨ